ਸਰਬੱਤ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਜਾਪ ਕਰੀਏ, ਨਾਮ ਜਪੀਏ, ਗੁਣ ਗਾਇਨ ਕਰੀਏ। ਪਿਆਰ ਸਤਿਕਾਰ ਨਾਲ ਸਭਨਾਂ ਨੇ ਜਪਣਾ ਹੈ, ਵਾਹਿਗੁਰੂ ਦੇ ਗੁਣ ਗਾਇਨ ਕਰਨੇ ਹਨ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਵਾਹ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਰਬੱਤ ਮਾਈ ਭਾਈ ਪਿਆਰ ਸਤਿਕਾਰ ਨਾਲ ਫਤਿਹ ਦੀ ਸਾਂਝ ਪਾਈਏ, ਪਿਆਰ ਨਾਲ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਹੋ, ਬੜਭਾਗੀ ਹੋ, ਜੋ ਕਲਯੁੱਗ ਦੇ ਸਮੇਂ ਵਿੱਚ ਜਿੱਥੇ ਸਾਰਾ ਸੰਸਾਰ ਵਾਹਿਗੁਰੂ ਨਾਲੋਂ ਦੂਰ ਜਾ ਚੁੱਕਿਆ ਹੈ, ਲੋਕ ਪਰਮਾਤਮਾ ਨਾਲੋਂ ਜਿੱਥੇ ਟੁੱਟੇ ਹੋਏ ਨੇ, ਉੱਥੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਆਪ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਬਾਣੀ ਨਾਲ, ਬਾਣੇ ਨਾਲ ਜੁੜੇ ਹੋਏ ਹੋ। ਸਤਿਗੁਰੂ ਮਹਾਰਾਜ ਦੀ ਕਿਰਪਾ ਹੈ ਆਪ ਜੀ 'ਤੇ। ਆਓ, ਜਿੱਥੇ ਅਸੀਂ ਗੁਰੂ ਦੀ ਸਿੱਖੀ ਨੂੰ ਧਾਰਨ ਕੀਤਾ ਹੈ, ਜਿੱਥੇ ਗੁਰਾਂ ਨੇ ਸਾਨੂੰ ਸੰਗਤਾਂ ਨੂੰ ਬਾਣਾ ਬਖਸ਼ਿਸ਼ ਕੀਤਾ ਹੈ, ਬੜੇ ਮਨ ਦੀ ਬਹੁਤ ਦੇਖ ਕਰਕੇ ਖੁਸ਼ੀ ਹੋਈ ਹੈ। ਛੋਟੇ ਛੋਟੇ ਬੱਚੇ ਵੀ ਸੋਹਣੇ ਬਾਣੇ ਵਿੱਚ ਸਜੇ ਹੋਏ ਨੇ, ਔਰ ਵੱਡੇ ਵੀ ਬਾਣਿਆਂ ਵਿੱਚ ਸਜੇ ਹੋਏ ਨੇ। ਗੁਰਾਂ ਨੇ ਦੋ ਖੰਭ ਦਿੱਤੇ ਨੇ ਪੰਛੀ ਵਾਂਗੂ ਖਾਲਸੇ ਨੂੰ, ਬਾਣੀ ਅਤੇ ਬਾਣਾ। ਜੇ ਇਕੱਲਾ ਬਾਣਾ ਹੈ, ਬਾਣੀ ਨਹੀਂ, ਤਾਂ ਵੀ ਖਾਲਸਾ ਨਹੀਂ। ਜੇ ਇਕੱਲੀ ਬਾਣੀ ਹੈ, ਬਾਣਾ ਨਹੀਂ ਪਾਇਆ, ਫਿਰ ਵੀ ਉਹ ਖਾਲਸਾ ਨਹੀਂ ਕਹਿਲਾਉਂਦਾ। ਇਸ ਕਰਕੇ ਦੋ ਚੀਜ਼ਾਂ ਬਖਸ਼ੀਆਂ, ਸੰਤ ਅਤੇ ਸਿਪਾਹੀ। ਸਿਪਾਹੀ ਸਾਡਾ ਬਾਣਾ ਹੈ, ਸ਼ਸਤਰ ਹਨ, ਬਸਤਰ ਹਨ। ਸੰਤ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ, ਇਹ ਗੁਰਾਂ ਨੇ ਬਾਣੀ ਬਖਸ਼ਿਸ਼ ਕੀਤੀ। ਸੋ ਇਸ ਕਰਕੇ ਜਿੱਥੇ ਜਿੱਥੇ ਕਮੀ ਨਜ਼ਰ ਆਵੇ ਆਪਣੇ ਆਪ ਦੇ ਵਿੱਚ, ਉਹਨੂੰ ਸੁਧਾਰ ਕਰ ਲੈਣਾ। ਸਿੱਖ ਦਾ ਅਰਥ ਹੈ ਸਿੱਖੀ, ਸਿੱਖਿਆ, ਗੁਰ ਵਿਚਾਰ। ਸਿੱਖ ਦਾ ਮਤਲਬ ਹੈ ਸਾਰੀ ਜ਼ਿੰਦਗੀ ਸਿੱਖਦੇ ਹੀ ਰਹਿਣਾ। ਕਦੇ ਨਹੀਂ ਕਹਿਣਾ ਕਿ ਮੈਂ ਸਿੱਖ ਚੁੱਕਿਆ ਹਾਂ, ਮੈਂ ਹੁਣ ਸੰਪੂਰਨ ਹੋ ਗਿਆ, ਹੁਣ ਮੈਨੂੰ ਲੋੜ ਨਹੀਂ ਹੈ। ਹਮੇਸ਼ਾ ਇਹੀ ਮਹਿਸੂਸ ਕਰੋ, ਹਲੇ ਮੈਂ ਬਹੁਤ ਕੁਝ ਸਿੱਖਣਾ ਹੈ, ਹਲੇ ਮੈਂ ਬੜਾ ਕੁਝ ਸਿੱਖਣਾ ਹੈ ਜ਼ਿੰਦਗੀ 'ਚ, ਔਰ ਸਿੱਖਦੇ ਹੀ ਰਹਿਣਾ। ਮਹਾਰਾਜ ਕਹਿੰਦੇ ਸਿੱਖੀ ਇਹੀ ਹੈ, ਸਿੱਖਿਆ ਲਓ ਗੁਰੂ ਦੀ। ਤੋ ਇਹਦੇ ਨਾਲ ਫਿਰ ਬਖਸ਼ਿਸ਼ ਹੁੰਦੀ ਹੈ। ਸਿੱਖੀ, ਸਿੱਖਿਆ, ਗੁਰ ਵਿਚਾਰ, ਜਿਹੜੇ ਗੁਰੂ ਦੇ ਵਿਚਾਰ ਹੈ, ਗੁਰੂ ਦੇ ਸ਼ਬਦ ਦੀ ਜਿਹੜੀ ਵਿਚਾਰ ਹੈ, ਇਹਨੂੰ ਜਦੋਂ ਤੱਕ ਆਪਾਂ ਸਿੱਖਿਆ ਹੈ, ਜਦੋਂ ਵਿਚਾਰ ਨੂੰ ਸਿੱਖਦੇ ਹਾਂ ਤਾਂ ਆਪਾਂ ਸਿੱਖ ਬਣ ਜਾਂਦੇ ਹਾਂ। ਮਹਾਰਾਜ ਕੀ ਕਿਰਪਾ ਕਰਦੇ ਨੇ, ਨਦਰੀ ਕਰਮ ਲੰਘਾਏ ਪਾਰ। ਨਦਰੀ ਜੋ ਨਦਰ ਦੇ ਕਰਨ ਵਾਲੇ ਵਾਹਿਗੁਰੂ ਨੇ, ਨਦਰੀ ਜੋ ਨਦਰ ਦੇ ਕਰਨ ਵਾਲੇ ਸਤਿਗੁਰੂ ਹਨ, ਨਦਰੀ ਮਹਾਰਾਜ ਨੂੰ ਬਖਸ਼ਿਸ਼ ਕਰਦੇ ਨੇ। ਜਦੋਂ ਤੱਕ ਨਦਰ ਨਹੀਂ, ਨਾਨਕ ਨਦਰੀ ਪਾਈਐ ਕੂੜੀ, ਕੂੜੈ ਠੀਸ। ਠੀਸ ਹੁੰਦੀਆਂ ਗੱਪਾਂ, ਝੂਠੇ ਲੋਕਾਂ ਦੀਆਂ ਝੂਠੀਆਂ ਗੱਪਾਂ ਨੇ ਜਦ ਤੱਕ ਨਦਰ ਨਹੀਂ ਹੁੰਦੀ ਆਪਣੇ ਉੱਤੇ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਨਾਨਕ ਨਦਰੀ ਨਦਰ ਨਿਹਾਲ। ਨਦਰੀ ਜੋ ਨਦਰ ਦੇ ਕਰਨ ਵਾਲਾ ਪਰਮੇਸ਼ਰ ਹੈ, ਉਹ ਨਦਰ ਕਰਕੇ, ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਕਰਦਾ। ਨਿਹਾਲ ਦਾ ਮਤਲਬ ਹੈ ਕਿ ਹਾਲ ਨਾਮ ਦੁੱਖਾਂ ਦਾ ਹੈ। ਨੇ ਮਤਲਬ ਕਿ ਰਹਿਤ, ਨਿਹਾਲ ਨਿਹਾਲ ਨਿਹਾਲ, ਦੁੱਖਾਂ ਤੋਂ ਰਹਿਤ ਹੋ ਗਿਆ, ਦੁੱਖਾਂ ਤੋਂ ਰਹਿਤ ਹੋ ਗਿਆ ਹੈ, ਦੁੱਖਾਂ ਤੋਂ। ਅਸਲ ਜਿਹ ਸੰਸਾਰ ਦੇ ਅੰਦਰ ਜਿਹੜੇ ਦੁੱਖ ਆਪਾਂ ਨੂੰ ਹਰ ਰੋਜ਼ ਛੋਟੇ ਛੋਟੇ ਲੱਗਦੇ ਨੇ, ਇਹ ਦੁੱਖ ਤਾਂ ਬਹੁਤ ਛੋਟੇ ਨੇ। ਅਸਲ ਜਿਹੜਾ ਮਹਾਰਾਜ ਕਹਿੰਦੇ ਨੇ, ਵੱਡਾ ਦੁੱਖ ਜਿਹੜਾ ਹੈ, ਉਹ ਹੈ ਜੰਮਣ ਅਤੇ ਮਰਨ ਦਾ। ਵੱਡੇ ਚਾਰ ਦੁੱਖ ਗਿਣੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਵਿਛੋੜਾ ਜਿਵੇਂ ਪੈ ਜਾਣਾ ਕਿਸੇ ਦਾ, ਇਹ ਦੁਬਾਰਾ ਫਿਰ ਮਿਲਾਪ ਨਹੀਂ ਹੁੰਦਾ। ਸੋ ਜਿਵੇਂ ਅੱਜ ਸੋ ਮਾਤਾ ਲਕਸ਼ਮੀਵਤੀ ਨੂੰ ਯਾਦ ਕਰਦੇ ਹਾਂ, ਉਹ ਸਾਡੇ ਚੋਂ ਵਿਛੜ ਚੁੱਕੇ ਨੇ 2 ਸਾਲ ਪਹਿਲਾਂ। ਉਹਨਾਂ ਦੇ ਮਾਤਾ ਪਿਤਾ ਉਹਨਾਂ ਨਾਲੋਂ ਪਹਿਲਾਂ ਵਿਛੜੇ ਉਹਨਾਂ ਨਾਲੋਂ, ਫਿਰ ਉਹਨਾਂ ਦੇ ਮਾਤਾ ਪਿਤਾ ਵਿਛੜੇ ਉਹਨਾਂ ਨਾਲੋਂ, ਉਹਨਾਂ ਦੇ ਨਾਨਾ ਨਾਨੀ ਦਾਦਾ ਦਾਦੀ ਦੁਨੀਆਂ ਦੇ ਵਿੱਚ ਦੇਖੀਏ ਵਿਚਾਰ ਕੇ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ, ਇਹ ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਣਿਓ। ਕਹਿਣ ਤੋਂ ਭਾਵ ਕਿ ਜੇ ਆਪਾਂ ਸਿੱਖੀ ਨੂੰ ਕਮਾਉਣਾ ਹੈ ਤਾਂ ਸਿੱਖੀ ਦੇ ਵਿੱਚ ਪਹਿਲਾਂ ਸਾਰਿਆਂ ਨਾਲੋਂ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਭ ਤੋਂ ਪਹਿਲਾਂ ਜੇ ਸਿੱਖ ਬਣਨ ਵੇਲੇ ਗੁਰੂ ਸਾਹਿਬ ਦਾ ਬਚਨ ਹੈ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਨਹੀਂ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਉਹਦੀ ਗਲੀ 'ਚ ਆਓ। ਉਹਨਾਂ ਨੇ ਬਚਨ ਕਰਤਾ, ਜੇ ਤੂੰ ਮੇਰੀ ਗਲੀ 'ਚ ਆਉਣਾ, ਮੇਰੇ ਭਾਵ ਇਸ ਰਸਤੇ 'ਤੇ ਆਉਣਾ, ਜੇ ਤੂੰ ਸਿੱਖ ਬਣਨਾ, ਤਾਂ ਇਹ ਜ਼ਰੂਰੀ ਹੈ ਇਸ ਗੱਲ ਲਈ ਕਿ ਜਾਉ ਤਾਂ ਪ੍ਰੇਮ ਖੇਲਣ ਕਾ ਚਾਓ ਤਾਂ ਸਿਰ ਆਪਣੀ ਤਲੀ 'ਤੇ ਰੱਖਣ ਦਾ ਮਤਲਬ ਹੈ ਸਿਰ ਗੁਰੂ ਨੂੰ ਅਰਪਣ ਕਰਨਾ। ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ ਸਾਰੇ ਹੀ ਆਪਣਾ ਸਿਰ ਕੱਟ ਕੇ ਫਿਰ ਤਲੀ 'ਤੇ ਰੱਖ ਲਈਏ। ਨਹੀਂ, ਕਹਿਣ ਤੋਂ ਇੱਥੇ ਭਾਵ ਹੈ ਸਿਰ ਧਾਰ ਤਲੀ, ਜਿਹੜਾ ਸਿਰ ਦੇ ਵਿੱਚ ਕੀ ਚੀਜ਼ ਹੈ, ਦਿਮਾਗ ਹੈ, ਬੁੱਧੀ ਹੈ, ਹੰਕਾਰ ਹੈ, ਇਹਨੂੰ ਥੱਲੇ ਕਰ ਜਰਾ। ਬੁੱਧੀ ਦਾ ਤਿਆਗ ਕਰਕੇ ਆਪਣੀ ਹਉਮੈ ਨੂੰ ਛੱਡ ਕੇ, ਆਪਣੇ ਅੰਦਰ ਜਿਹੜੀ ਤੇਰੇ ਮਤ ਹੈ ਉਹਨੂੰ ਛੱਡ ਕੇ ਗੁਰਮਤੀਏ ਬਣ ਕੇ ਮੇਰੇ ਰਸਤੇ 'ਤੇ ਆਓ। ਸੋ ਮਹਾਰਾਜ ਕਹਿੰਦੇ ਨੇ ਜਾਉ ਤਾਂ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੈ ਪ੍ਰੇਮ। ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦਾ ਜੇ ਆਪਾਂ ਅੱਖਰੀ ਅਰਥ ਵੇਖੀਏ ਕਰਕੇ, ਅੱਖਰਾਂ ਦੇ ਅਰਥ ਕਿਵੇਂ ਹੁੰਦੇ ਨੇ, ਇਹ ਅੱਖਰ ਜੁੜੇ ਹੁੰਦੇ ਨੇ ਇੱਕ ਦੂਜੇ ਨਾਲ, ਸੰਧੀ ਛੇਦ ਕਰਕੇ ਬਣਦੇ ਨੇ ਅੱਖਰਾਂ ਦੀ। ਜਿਵੇਂ ਆਪਾਂ ਕਹੀਏ ਫੁੱਲ ਫਾਰਮ ਕੀ ਹੈ ਇਸ ਅੱਖਰ ਦੀ, ਫੁੱਲ ਫਾਰਮ। ਪਹਿਲਾਂ ਮੈਂ ਸੰਸਾਰੀ ਉਦਾਹਰਣ ਦੇਵਾਂ, ਫਿਰ ਤੁਹਾਨੂੰ ਸਮਝਾਵਾਂ ਦੂਸਰੀ ਤਰ੍ਹਾਂ। ਸੰਸਾਰੀ ਉਦਾਹਰਣ ਵਿੱਚ ਤੁਸੀਂ ਦੇਖਦੇ ਹੋ, ਆਪਾਂ ਕਹਿੰਦੇ ਉਹ ਉਹਦਾ ਭਤੀਜਾ ਹੈ, ਇਹਦੀ ਫੁੱਲ ਫਾਰਮ ਨਹੀਂ ਹੈ ਹਲੇ, ਭਤੀਜਾ ਉਹਦਾ ਕਹਿੰਦੇ, ਉਹ ਭਤੀਜਾ ਹੈ, ਇਹ ਇਹਨੂੰ ਜੋੜ ਲੈਣਾ ਭਾ ਤੀ ਅਤੇ ਫਿਰ ਜਾ। ਭਾ ਭਰਾ ਦੀ ਜੋ ਤ੍ਰਿਆ ਇਸਤਰੀ ਹੈ, ਉਹਦਾ ਜੋ ਜਾਇਆ ਹੋਇਆ ਹੈ, ਪੈਦਾ ਕੀਤਾ ਹੋਇਆ, ਉਹਨੂੰ ਕਹਿੰਦੇ ਨੇ ਭਾ ਤੀ ਜਾ। ਇਹ ਫੁੱਲ ਫਾਰਮ ਹੋ ਗਈ ਇਹਦੀ, ਭਾਣ ਜਾ, ਇਹ ਮਾਮਾ ਹੈ ਉਹ ਭਾਣ ਜਾ। ਇਸੇ ਤਰ੍ਹਾਂ ਹੀ ਜਦੋਂ ਆਪਾਂ ਦੇਖੀਏ ਅੱਖਰਾਂ ਨੂੰ ਜੋੜ ਕੇ, ਤਾਂ ਪ੍ਰੇਮ ਦਾ ਮਤਲਬ ਕੀ ਹੈ, ਪਰੇ ਮੈਂ, ਜਿਹੜਾ ਮੈਂ ਤੋਂ ਪਰੇ ਹੋ ਜਾਣਾ ਇਹਨੂੰ ਕਹਿੰਦੇ ਪ੍ਰੇਮ ਹੈ ਇਸ ਦੇ ਅੰਦਰ, ਮੈਂ ਤੋਂ ਪਰੇ ਹੋ ਗਿਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਆਪਣੀ ਬੁੱਧੀ ਦੀ ਵਰਤੋਂ ਛੱਡ ਦਿਓ, ਕਿਉਂਕਿ ਆਪਣੀ ਬੁੱਧੀ ਨੁਕਸਾਨ ਦੇ ਸਕਦੀ ਆਪਾਂ ਨੂੰ। ਮਹਾਰਾਜ ਰੋਜ਼ ਜਪਜੀ ਸਾਹਿਬ ਦੇ ਵਿੱਚ ਆਪਾਂ ਨੂੰ ਬਚਨ ਕਰਦੇ ਨੇ, ਸਹਸ ਸਿਆਣਪਾਂ ਲੱਖ ਹੋ ਤਾਂ ਇੱਕ ਨਾ ਚੱਲੈ ਨਾਲ। ਮਹਾਰਾਜ ਜੀ ਕਹਿੰਦੇ ਨੇ ਹਜ਼ਾਰਾਂ ਲੱਖਾਂ ਪੁਸਤਕਾਂ ਦੀਆਂ ਲੱਖਾਂ ਹੀ ਸਿਆਣਪਾਂ ਹੋਣ, ਉਹ ਸਾਡੇ ਨਾਲ ਨਹੀਂ ਜਾਂਦੀਆਂ, ਕਿਉਂਕਿ ਸਿਆਣਪ ਕਿਹਨੂੰ ਕਹਿੰਦੇ ਨੇ? ਸਤਿਗੁਰੂ ਬਾਣੀ ਅੰਦਰ ਫਰਮਾਉਂਦੇ ਨੇ, ਗੁਰ ਕੀ ਮਤ ਤੂੰ ਲੇਹੇ ਇਹ ਆਨੇ, ਇਹ ਆਨਾ ਹੁੰਦਾ, ਇਹ ਆਨੜੀਏ ਮਾਨੜਾ ਕਾਹੇ ਕਰੇ, ਨਿਆਣੀਏ ਨਿਆਣੀ ਮਤ ਵਾਲੀਏ, ਹੇ ਇਆਣੀਏ ਹੇ ਅਣਜਾਣ ਬੰਦਿਆ, ਗੁਰਮਤ ਤੋਂ ਵਿਹੂਣਿਆ ਗੁਰਮਤ ਤੋਂ ਖਾਲੀ, ਇਹ ਆਨੜੀਏ ਮਾਨੜਾ ਕਾਹੇ ਕਰੇ, ਆਪਣੜਾ ਘਰ ਹਰ ਰੰਗੋ ਕੀ ਨਾ ਮਾਣੇ, ਸਹੁ ਨੇੜੇ ਧਨ ਕੰਮ ਲਈਏ ਬਾਹਰ ਕਿਆ ਢੂੰਡੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰ ਕੀ ਮਤ ਤੂੰ ਲੇਹੇ ਇਹ ਆਨੇ, ਇਹ ਬੱਚੇ ਤੂੰ ਗੁਰੂ ਦੀ ਮਤ ਲੈ। ਕਿਉਂ? ਗੁਰੂ ਦੀ ਮਤ ਕੀ ਕਹਿੰਦੀ ਹੈ? ਕਿ ਭਗਤੀ ਕਰੋ ਪਰਮੇਸ਼ਰ ਦੀ। ਮਹਾਰਾਜ ਮੈਂ ਬਹੁਤ ਸਿਆਣਾ, ਸਤਿਗੁਰੂ ਕਹਿੰਦੇ ਅਫਲਾਤੂ ਵੀ ਸਿਆਣਾ ਹੋਇਆ। ਅਫਲਾਤੂ ਇੰਨਾ ਸਿਆਣਾ ਸੀ ਆਪਣੇ ਵਰਗੇ 45 ਬੰਦੇ ਉਹਨੇ ਬਣਾ ਲਏ ਬੁੱਤ ਮਿੱਟੀ ਦੇ। ਜਿਵੇਂ ਅੱਜ ਕੱਲ੍ਹ ਸਾਇੰਸ ਨੇ ਆ ਕੋਲੋਨ ਸਿਸਟਮ ਕੱਢਿਆ ਕਿ ਬੰਦਾ ਹੋਰ ਬਣਾ ਦੇਣਾ ਉਹ ਜਿਹੀ, ਇਸੇ ਪ੍ਰਕਾਰ ਅਫਲਾਤੂ ਇੰਨਾ ਸਿਆਣਾ ਸੀ ਉਹਨੇ 45 ਬੰਦੇ ਆਪਣੇ ਵਰਗੇ ਬਣਾ ਕੇ ਵਿੱਚ ਲੰਮਾ ਪੈ ਗਿਆ ਕਿ ਜਦੋਂ ਜਮਦੂਤ ਲੈਣ ਆਉਣਗੇ ਉਹਨਾਂ ਨੂੰ ਪਛਾਣ ਨਹੀਂ ਆਉਣੀ ਮੇਰੀ। ਜਮਦੂਤ ਲੈਣ ਆਏ, ਵਾਕਈ ਪਛਾਣ ਨਹੀਂ ਆਈ, ਕਿਹੜਾ ਕਿਹੜਾ ਕਰਕੇ ਵਾਪਸ ਮੁੜ ਗਏ। ਧਰਮਰਾਜ ਨੇ ਪੁੱਛਿਆ ਲੈ ਕੇ ਨਹੀਂ ਆਏ ਉਹਨੂੰ? ਕਹਿੰਦੇ ਮਹਾਰਾਜ ਉਹ ਤਾਂ ਪਤਾ ਹੀ ਨਹੀਂ ਲੱਗਦਾ, ਉਹ 45-46 ਜਾਣੇ ਪਏ ਆ ਉੱਥੇ, ਉਹਦੇ 'ਚੋਂ ਕਿਹਨੂੰ ਉਠਾ ਕੇ ਲਿਆਈਏ ਸੀ? ਉਹ ਕਹਿੰਦੇ ਅੱਛਾ, ਇਹ ਮਨੁੱਖ ਹੈ ਆਪਣੀ ਸਿਆਣਪ ਦਿਖਾਉਂਦਾ, ਸਹਸ ਸਿਆਣਪਾ ਲੱਖ ਹੋ ਤਾਂ ਇੱਕ ਨਾ ਚੱਲੇ ਨਾਲ। ਮਰਨ ਵੇਲੇ ਨਹੀਂ ਕੋਈ ਨਾਲ ਚੱਲਦੀ, ਪ੍ਰਾਪਤੀ ਵੇਲੇ ਕੋਈ ਸਿਆਣਪ ਨਹੀਂ ਚੱਲਦੀ, ਇਸ ਕਰਕੇ ਤੁਸੀਂ ਜਾ ਕੇ ਪਹਿਲਾਂ ਇਹ ਕਹਿਣਾ, ਆਹ ਬੜਾ ਸੋਹਣਾ ਬੁੱਤ ਹੈ, ਆਹ ਬੜਾ ਸੋਹਣਾ, ਆਹ ਬਹੁਤ ਸੋਹਣਾ, ਬਹੁਤ ਆਹ, ਇਹਦਾ ਥੋੜ੍ਹਾ ਜਿਹਾ ਨੱਕ ਵਿੰਗਾ ਬਣ ਗਿਆ। ਬਸ ਇੰਨੇ ਕਿਹੋ, ਉਹ ਸਿਆਣਪ ਦਾ ਭੁੱਖਾ ਉੱਠ ਕੇ ਬੈਠਾ ਹੋ ਜਾਓ, ਉਹ ਕਹੂਗਾ ਕਿਹੜੇ ਦਾ, ਉਹਨੂੰ ਕਹਿ ਦਿਓ ਆ ਜਾ, ਤੇਰੀ ਲੋੜ ਹੀ ਸੀ, ਆ ਜਾ ਆ ਜਾ। ਉਸ ਵਕਤ ਜੋ ਜਮਦੂਤ ਆਏ ਉਹਨਾਂ ਨੇ ਜਾਂਦਿਆਂ ਕਿਹਾ, ਆਹ ਬੁੱਤ ਬੜਾ ਵਧੀਆ, ਆਹ ਵੀ ਵਧੀਆ, ਆਹ ਵੀ ਵਧੀਆ, ਆਹ ਨਹੀਂ ਠੀਕ ਬਣਿਆ, ਤਾਂ ਨੱਕ ਖਰਾਬ ਬਣਿਆ ਥੋੜ੍ਹਾ ਜਿਹਾ। ਉਹ ਉਸੇ ਵਕਤ ਸਿਆਣਾ ਜਿਹੜਾ ਬਣਦਾ ਸੀ ਨਾ ਆਪਣੇ ਆਪ 'ਚ, ਉਹ ਉੱਠ ਕੇ ਬੈਠਾ ਹੋ ਗਿਆ। ਕੌਣ ਕੌਣ ਕਹਿੰਦਾ ਠੀਕ ਨਹੀਂ ਬਣਿਆ, ਮੈਂ ਠੀਕ ਬਣਾਇਆ? ਉਹ ਕਹਿੰਦੇ ਅਸੀਂ ਤਾਂ ਤੈਨੂੰ ਹੀ ਲੈਣ ਆਏ ਹਾਂ, ਜਿਹੜਾ ਤੂੰ ਬਹੁਤਾ ਸਿਆਣਾ ਬਣਦਾ ਨਾ, ਕਿ ਮੈਨੂੰ ਜਮਦੂਤਾਂ ਨੇ ਪਛਾਣਨਾ ਨਹੀਂ, ਮੈਨੂੰ ਮੌਤ ਨੇ ਨਹੀਂ ਪਛਾਣਨਾ, ਚੱਲ ਸਾਡੇ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜੀਆਂ ਸਿਆਣਪਾਂ ਨੇ, ਹੀਲ ਹੁਜਤਾਂ ਨੇ, ਇਹ ਗੁਰਮਤ ਵਿੱਚ ਨਹੀਂ ਚੱਲਦੀਆਂ। ਮਹਾਰਾਜ ਕਹਿੰਦੇ ਹਿਕਮਤ ਹੁਕਮ ਚੁਕਾਈ ਹੈ, ਜਿਹੜੀ ਹਿਕਮਤ ਹੁਕਮ ਹੈ ਇਹਨੂੰ ਚੁਕਾ ਦਿਓ, ਇਹਨੂੰ ਖਤਮ ਕਰ ਦਿਓ। ਸਿਆਣਪ ਨਾਲ ਕੁਛ ਨਹੀਂ ਬਣਨਾ, ਮਨੁੱਖਾ ਦੇ ਹੀ ਬੜੀ ਮੁਸ਼ਕਲ ਨਾਲ ਆਪਾਂ ਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ, ਇਹ ਵਾਰ ਵਾਰ ਤਾਂ ਮਿਲਣੀ ਨਹੀਂ। ਕਦੇ ਇਸ ਗੱਲ, ਕਦੇ ਇਸ ਵਿਸ਼ੇ ਉੱਤੇ ਵਿਚਾਰ ਕਰਕੇ ਦੇਖਣਾ, ਵਾਰ ਵਾਰ ਦੇਹੀ ਦੀ ਪ੍ਰਾਪਤੀ ਨਹੀਂ ਹੁੰਦੀ, ਵਾਰ ਵਾਰ ਆਪਾਂ ਨੂੰ ਇਹ ਕਰਮਾਂ ਭਾਗਾਂ ਵਾਲਾ ਸਮਾਂ ਨਹੀਂ ਮਿਲਦਾ। ਮਹਾਰਾਜ ਕਹਿੰਦੇ ਭਗਤ ਬਿਨਾਂ ਬਹੁ ਡੂਬੇ ਸਿਆਣੇ, ਜਿਹੜੇ ਸਿਆਣੇ ਆਪਣੇ ਆਪ ਨੂੰ ਕਹਾਉਂਦੇ ਨੇ ਗੁਰਮਤ ਤੋਂ ਬਿਨਾਂ ਨੇ, ਗੁਰੂ ਦੀ ਮਤ ਨਹੀਂ ਲੈਂਦੇ, ਬਾਣੀ ਦੀ ਮਤ ਨਹੀਂ ਲੈਂਦੇ, ਜਿਹੜੀ ਪੰਜਾਂ ਪਿਆਰਿਆਂ ਨੇ ਰਹਿਤ ਦੱਸੀ ਆ ਉਹਦੇ ਵਿੱਚ ਨਹੀਂ ਚੱਲਦੇ, ਮਹਾਰਾਜ ਕਹਿੰਦੇ ਨੇ ਉਹ ਫਿਰ ਡੁੱਬ ਜਾਂਦੇ ਨੇ। ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦੇ ਪਿੱਛੇ ਪਿੱਛੇ ਤੁਰੇ ਆ ਰਹੇ, ਇੱਕ ਵਾਰ ਤੁਰੇ ਜਾਂਦੇ ਕਹਿੰਦੇ ਸਮੁੰਦਰ ਆ ਗਿਆ ਅੱਗੇ, ਹੁਣ ਸਮੁੰਦਰ ਤੋਂ ਅੱਗੇ ਤਾਂ ਧਰਤੀ ਨਹੀਂ ਹੈ। ਕਹਿੰਦੇ ਮਹਾਰਾਜ ਇਹ ਤਾਂ ਹੁਣ ਪਾਣੀ ਆ ਗਿਆ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਦਾ ਪਿੱਛੇ ਤੁਰਿਆ, ਵਾਹਿਗੁਰੂ ਵਾਹਿਗੁਰੂ ਕਰਦਾ ਪਾਣੀ ਦੇ ਉੱਤੇ ਤੁਰਿਆ ਜਾ ਰਿਹਾ। ਗੁਰੂ ਨਾਨਕ ਦੇਵ ਜੀ ਕਰ ਰਹੇ ਨੇ ਸੋਹੰ ਸੋਹੰ ਸੋਹੰ। ਮਰਦਾਨੇ ਨੇ ਅੱਗੇ ਹੋ ਕੇ ਸੁਣਿਆ, ਆਪ ਵੱਡਾ ਜਾਪ ਕਰਦੇ, ਮੈਨੂੰ ਛੋਟਾ ਦਿੱਤਾ। ਮਰਦਾਨਾ ਵੀ ਸੋਹੰ ਸੋਹੰ ਕਰਨ ਲੱਗਿਆ, ਉਹ ਪਾਣੀ ਵਿੱਚ ਡੁਬਕੀ ਮਾਰ ਗਿਆ। ਭਾਈ ਬਾਲਾ ਕਹਿਣ ਲੱਗਿਆ, ਮਹਾਰਾਜ ਮਰਦਾਨਾ ਡੁੱਬ ਗਿਆ, ਉਹ ਹੱਥ ਹੁੱਥ ਜੇ ਮਾੜੇ ਮੋਟੇ ਮਾਰੇ, ਥੋੜ੍ਹਾ ਜਿਹਾ ਉੱਪਰ ਨੂੰ ਆਇਆ। ਮਹਾਰਾਜ ਕਹਿੰਦੇ ਵਾਹਿਗੁਰੂ ਕਹਿ, ਵਾਹਿਗੁਰੂ ਕਹਿ, ਵਾਹਿਗੁਰੂ ਕਹਿ ਮਰਦਾਨਿਆ। ਉਸੇ ਵਕਤ ਭਾਈ ਮਰਦਾਨਾ ਵਾਹਿਗੁਰੂ ਵਾਹਿਗੁਰੂ ਕਰਦਾ ਫਿਰ ਉੱਪਰ ਆ ਗਿਆ। ਕਹਿੰਦੇ ਕੀ ਕਰਦਾ ਸੈਂ? ਕਹਿੰਦੇ ਪਾਤਸ਼ਾਹ ਮੈਂ ਜਾਤਾ, ਤੁਸੀਂ ਆਪ ਵੱਡਾ ਮੰਤਰ ਕਰ ਰਹੇ ਹੋ, ਮੈਨੂੰ ਛੋਟਾ ਦਿੱਤਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰ ਕਹਿਆ ਸਾਹਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਜਿਹੜੀ ਗੁਰੂ ਨੇ ਕਹੀ ਹੈ ਸਿੱਖ ਨੂੰ ਕਰਨੀ ਉਹ ਕਮਾਵੇ ਸਿੱਖ, ਅਤੇ ਜਿਹੜੀ ਗੁਰੂ ਗੱਲ ਕਰਦੇ ਉਹਦੀ ਰੀਸ ਨਾ ਕਰੇ ਕਿ ਤੂੰ ਗੁਰੂ ਹੈ ਕਿ ਸਿੱਖ ਹੈ। ਮਹਾਰਾਜ ਮੈਂ ਤਾਂ ਸਿੱਖ ਹਾਂ, ਅਤੇ ਫਿਰ ਤੂੰ ਗੁਰੂ ਬਣਨ ਦਾ ਕਿਉਂ ਯਤਨ ਕਰਦਾ? ਅੱਜ ਦੇ ਯੁੱਗ ਵਿੱਚ ਜਿਹੜਾ ਸਿੱਖ ਇਹ ਡੁੱਬਦਾ ਜਾ ਰਿਹਾ ਥੱਲੇ ਨੂੰ, ਇਹ ਇਸੇ ਕਰਕੇ ਜਾਂਦਾ ਹੈ, ਇਹ ਗੁਰ ਕੀ ਮਤ ਲੈਣ ਨੂੰ ਤਿਆਰ ਨਹੀਂ, ਇਹ ਗੁਰੂ ਦੀ ਰੀਸ ਕਰਦਾ। ਇਹ ਕਹਿੰਦਾ ਮਹਾਰਾਜ ਨੇ ਐਂ ਕੀਤਾ। ਉਦਾਹਰਣ ਦੇਣਗੇ ਵੀ ਪਹਿਲੇ ਪਾਤਸ਼ਾਹ ਨੇ ਆਹ ਕੀਤਾ, ਦੂਜਿਆਂ ਨੇ ਵੀ ਐਂ ਕੀਤਾ, ਦਸਵੇਂ ਪਾਤਸ਼ਾਹ ਨੇ ਵੀ ਇੱਦਾਂ ਕੀਤਾ, ਵੀ ਉਹਨਾਂ ਦੀ ਰੀਸ ਤੁਸੀਂ ਕਿੱਥੋਂ ਕਰ ਲਓਗੇ? ਜਿਹੜਾ ਬ੍ਰਹਿਮੰਡਾਂ ਦਾ ਸ੍ਰਿਸ਼ਟੀ ਦਾ ਮਾਲਕ ਹੈ ਆਪ, ਉਹਦੀ ਰੀਸ ਆਪਾਂ ਕਿੱਥੋਂ ਕਰ ਸਕਦੇ ਹਾਂ? ਇਸ ਕਰਕੇ ਸਤਿਗੁਰੂ ਕਹਿੰਦੇ ਨੇ ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਜਿਹੜੀ ਆਪਣੀ ਸਿਆਣਪ ਹੁੰਦੀ ਹੈ, ਸਿਆਣਪ ਕੀ ਚੀਜ਼ ਹੈ? ਜਿਵੇਂ ਚਮਚੇ ਵਿੱਚ ਪਾਣੀ ਪਾ ਦਿਓ, ਚਮਚੇ ਵਿੱਚ, ਚਮਚਾ ਕਹਿੰਦਾ ਬਸ ਇਸ ਤੋਂ ਜ਼ਿਆਦਾ ਪਾਣੀ ਨਹੀਂ ਆ ਸਕਦਾ, ਹੁਣ ਬਸ ਮੈਂ ਹੀ ਸਿਆਣਾ। ਕੌਲੀ ਵਿੱਚ ਪਾਣੀ ਪਾਓ, ਕੌਲੀ ਕਹਿੰਦੀ ਇਸ ਤੋਂ ਵੱਡਾ ਹੋਰ ਸਮੁੰਦਰ ਨਹੀਂ ਹੋ ਸਕਦਾ। ਗਲਾਸ ਹੈ, ਬਾਲਟੀ ਹੈ, ਟੱਬ ਹੈ, ਜਦੋਂ ਦਰਿਆ ਹੈ, ਨਦੀ ਹੈ, ਪਰ ਜਦੋਂ ਜਾ ਕੇ ਆਪਾਂ ਸਮੁੰਦਰ ਦੇ ਕਿਨਾਰੇ 'ਤੇ ਖੜ੍ਹਦੇ ਹਾਂ, ਜੇ ਉੱਥੇ ਜਾ ਕੇ ਦੇਖੀਏ, ਉੱਥੇ ਦੇ ਲੱਖਾਂ ਕਰੋੜਾਂ ਅਰਬਾਂ ਦਰਿਆ ਵਿੱਚ ਹੀ ਸਮਾ ਗਏ। 999 ਨਦੀਆਂ ਸਮੁੰਦਰ ਸਮਾਉਂਦੀਆਂ ਨੇ, ਇਸ ਕਰਕੇ ਜਿਹੜਾ ਹੈ ਸਿਆਣਪ ਜਿੰਨੀ ਆਪਣੇ ਕੋਲੇ ਆ ਨਾ ਬੰਦੇ ਕੋਲੇ, ਇੱਕ ਪਾਣੀ ਦੀ ਬੂੰਦ ਜਿਹੜੀ ਉੱਪਰੋਂ ਡਿੱਗਦੀ ਹੈ, ਉਹ ਬੂੰਦ ਦੇ ਵਿੱਚੋਂ ਜੇ ਇੱਕ ਕਿਣਕਾ ਇੱਕ ਪਾਸੇ ਡਿੱਗ ਪਵੇ, ਕਾਰ ਦੇ ਸ਼ੀਸ਼ੇ 'ਤੇ ਦੇਖੋ ਕਿਣਕੇ ਛੋਟੇ ਵੀ ਹੁੰਦੇ, ਵੱਡੀ ਬੂੰਦ ਵੀ ਡਿੱਗਦੀ। ਜਿੰਨਾ ਕੋ ਕਿਣਕਾ ਹੁੰਦਾ ਇੰਨੀ ਕੁ ਆਪਣੀ ਮੱਤ ਹੈ ਕਿ ਇੱਕ ਘਾਹ ਦੇ ਤਿਣਕੇ ਨਾਲ ਉਹ ਢੱਕਿਆ ਜਾਂਦਾ। ਅਤੇ ਜਿਹੜੀ ਹੈ ਗੁਰਮੱਤ, ਗੁਰੂ ਦੀ ਮੱਤ, ਕਲਗੀਆਂ ਵਾਲੇ ਪਾਤਸ਼ਾਹ ਦੀ ਮੱਤ ਹੈ, ਗੁਰੂ ਗ੍ਰੰਥ ਸਾਹਿਬ ਦੀ ਜੋ ਮੱਤ ਹੈ, ਉਹ ਐਵਾਂ ਜਿਵੇਂ ਸਮੁੰਦਰ ਦੇ ਕਿਨਾਰੇ ਜਾ ਕੇ ਕਦੇ ਖੜ੍ਹ ਕੇ ਦੇਖਿਓ, ਦੂਰ ਤੱਕ ਮੀਲਾਂ ਤੱਕ ਪਾਣੀ ਹੀ ਪਾਣੀ ਹੈ। ਆਪਣੀ ਮੱਤ ਕੀ ਹੈ? ਮੇਰੀ ਮੱਤ ਥੋੜੀ ਰਾਮ। ਬਹੁਤ ਤੁੱਛ ਜੀ ਮੱਤ ਨੂੰ ਆਪਾਂ ਬੜੀ ਵੱਡੀ ਸਮਝਦੇ ਹਾਂ। ਕਦੇ ਮਨ ਦੇ ਅੰਦਰ ਵਿਚਾਰ ਕਰਕੇ ਦੇਖੋ, ਆਪਾਂ ਸੰਸਾਰ ਦੇ ਅੰਦਰ ਜਦੋਂ ਪੈਦਾ ਹੋਏ ਸੀ, ਨਿੱਕਾ ਜਿਹਾ ਬੱਚਾ ਹੁੰਦਾ, ਛੋਟਾ ਜਿਹਾ, ਫਿਰ ਉਹ ਦੰਦ ਆ ਜਾਂਦੇ ਨੇ, ਹੁਣ 5 ਕੁ ਸਾਲ ਦਾ, ਫਿਰ ਸਕੂਲ ਜਾਣ ਲੱਗ ਜਾਂਦਾ, 10-15 ਸਾਲ ਦਾ ਜਵਾਨ ਹੋ ਗਿਆ ਹੈ, ਵਿਆਹ ਸ਼ਾਦੀ ਹੋ ਗਏ ਨੇ, ਅੱਗੇ ਚਿੱਟੀਆਂ ਚਿੱਟੀਆਂ ਹੌਲੀ ਹੌਲੀ ਦਾੜੀਆਂ ਚਿੱਟੀਆਂ ਹੋਣੀਆਂ ਸ਼ੁਰੂ ਹੋ ਗਈਆਂ, ਹੁਣ ਬਜ਼ੁਰਗ ਹੋ ਗਿਆ, ਹੁਣ ਪੌੜੀਆਂ ਨਹੀਂ ਚੜ੍ਹ ਸਕਦਾ, ਹੁਣ ਚੜ੍ਹਾਈ ਕਰ ਗਿਆ ਹੈ, ਹੁਣ ਚਲਿਆ ਗਿਆ। ਇੰਨਾ ਹੀ ਆ, ਬਸ ਇੰਨਾ ਹੀ ਆਪਣਾ ਸਭ ਦਾ ਕਰਮ। ਆਪਾਂ ਨੇ ਕਦੇ ਇਹ ਕਦੇ ਵਿਚਾਰ ਨਹੀਂ ਕੀਤੀ, ਆਹ ਜਿਹੜਾ ਹੁਣ ਗੁਰੂ ਘਰ 'ਚ ਹੈ, 84 ਲੱਖ ਜੂਨ ਬਾਰੇ ਤੁਸੀਂ ਸਾਰੇ ਜਾਣਦੇ ਹੋ, 4 ਖਾਣੀਆਂ ਨੇ, ਅੰਡਜ ਜੇਰਜ ਸੇਤ ਜੋਤ ਪੁੱਛੋ, 21-21 ਲੱਖ ਖਾਣੀਆਂ ਬਣੀਆਂ ਨੇ। 84 ਲੱਖ ਜੂਨ ਵਿੱਚੋਂ ਸਭ ਤੋਂ ਸ਼੍ਰੋਮਣੀ ਹੈ ਮਨੁੱਖ, ਮਨੁੱਖਾ ਦੇਹੀ, ਮਾਈਆਂ ਭਾਈਆਂ ਨੂੰ ਸਭ ਨੂੰ ਮਨੁੱਖਾ ਦੇਹੀ ਮਿਲੀ ਹੈ। ਪਰ ਕੀ ਤੁਸੀਂ ਮੈਨੂੰ ਇੱਥੇ 84 ਲੱਖ ਜੂਨ ਵਿੱਚੋਂ ਕੋਈ ਹੋਰ ਜੂਨ ਵੀ ਦਿਖਾ ਸਕਦੇ ਹੋ ਗੁਰਦੁਆਰੇ 'ਚ? ਕੋਈ ਜੂਨ ਹੈ ਇੱਥੇ ਹੋਰ? ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ, ਚਲੋ ਹਾਥੀ, ਘੋੜੇ, ਕੂਕਰ ਆਦਿਕ ਦਾ ਤਾਂ, ਸੱਪ ਦਾ ਤਾਂ ਇੱਥੇ ਆਉਣਾ ਮਨਾ। ਕੋਈ ਮੱਖੀ, ਕੋਈ ਮੱਛਰ, ਕੋਈ ਮਾੜਾ ਜਿਹਾ ਕਿਰਮ, ਕੋਈ ਦਰਖਤ, 84 ਲੱਖ ਕੋਈ ਮੱਛੀ ਹੈ ਕੋਈ ਇੱਥੇ? ਗੁਰੂ ਗ੍ਰੰਥ ਸਾਹਿਬ ਦੇ ਕੋਲੇ ਕੌਣ ਬਹਿ ਸਕਦਾ? ਆ ਕੇ ਮਨੁੱਖਾ ਦੇਹੀ ਹੀ ਬਹਿ ਸਕਦੀ। ਜਦੋਂ ਆਪਾਂ ਨੂੰ ਮਨੁੱਖਾ ਦੇਹੀ ਤੋਂ ਬਾਅਦ ਜੇ ਨਾ ਆਪਾਂ ਨੇ ਇਹਨੂੰ ਸੰਭਾਲਿਆ, ਅਗਲਾ ਜਨਮ ਕਿਤੇ ਹੋਰ ਮਿਲਿਆ, ਤਾਂ ਕੀ ਤੁਸੀਂ ਫਿਰ ਮੁੜ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਸਕੋਗੇ? ਜਦੋਂ ਤੁਹਾਨੂੰ ਗੁਰਾਂ ਨੇ ਆਪਣੇ ਹੁਕਮ ਅਨੁਸਾਰ ਕੀਟ ਪਤੰਗਾ ਬਣਾ ਦਿੱਤਾ, ਕੂਕਰ ਸੂਕਰ ਬਣਾ ਦਿੱਤਾ, ਕਾਂ ਦੀ ਜੂਨੀ 'ਚ ਪੈ ਗਏ, ਬਘੇਰੇ ਦੀ ਜੂਨੀ, ਬਾਘ ਬਘਿਆੜ ਸ਼ੇਰ ਬਣ ਗਿਆ, ਚੂਹਾ ਬਣ ਗਿਆ, ਲੋਕ ਦਵਾਈਆਂ ਪਾ ਕੇ ਮਾਰਦੇ, ਸਾਰੀਆਂ ਚੀਜ਼ਾਂ ਮਾਰ ਦਿੰਦੇ ਨੇ, ਕਿਉਂਕਿ ਮਨੁੱਖਾ ਦੇਹੀ ਦਾ ਅਧਿਕਾਰ ਹੈ ਸਿਰਫ ਗੁਰੂ ਘਰ 'ਚ ਪ੍ਰਵੇਸ਼ ਹੋਣਾ, ਪੌੜੀਆਂ ਚੜ੍ਹਨਾ, ਮੱਥਾ ਟੇਕਣਾ, ਬਾਣੀ ਸੁਣਨੀ, ਸੰਗਤ ਕਰਨੀ। ਕੀ ਅਸੀਂ ਕਦੇ ਜਾਨਵਰਾਂ ਨੂੰ ਜਾ ਕੇ ਜੰਗਲਾਂ 'ਚ ਪ੍ਰਚਾਰ ਕਰਦੇ ਦੇਖਿਆ ਵੀ ਸ਼ੇਰੋ ਉਹ ਭਾਈ, ਗਿੱਦੜੋ ਅਮਰ ਛਕ ਲਓ, ਜਾਂ ਭਾਈ ਮੱਛਰੋ ਮੱਖੀਓ ਅਮਰ ਛਕ ਲਓ? ਮੱਛੀਆਂ ਨੂੰ ਕਦੇ ਪ੍ਰਚਾਰ ਸਮੁੰਦਰ ਦੇ ਕੰਢੇ ਖੜ ਕੇ ਕੀਤਾ? ਕਦੇ ਅਸੀਂ ਦਰਖਤਾਂ ਨੂੰ ਖੜ ਕੇ ਵੀ ਕਿਹਾ ਵੀ ਉਹ ਦਰਖਤੋਂ ਅਮਰ ਛਕ ਲਓ, ਬਾਣੀ ਪੜ੍ਹ ਲਓ? ਕਿਸੇ ਹੋਰ ਜੂਨ ਨੂੰ ਮਹਾਰਾਜ ਨੇ ਕਿਹਾ ਤੂੰ ਆਹ ਕੰਮ ਕਰ, ਗੁਰੂ ਵਾਲਾ ਬਣ ਜਾ? ਗੁਰੂ ਵਾਲਾ ਕੋਈ ਨਹੀਂ ਬਣ ਸਕਦਾ, ਗੁਰੂ ਵਾਲਾ ਸਿਰਫ ਮਨੁੱਖ ਹੀ ਬਣ ਸਕਦਾ, ਉਹ ਵੀ ਸਿੱਖ। ਦੇਈਆਂ ਤਾਂ ਬਣੀਆਂ ਨੇ ਧਰਤੀ 'ਤੇ, 8 ਅਰਬ 10 ਕਰੋੜ ਆਬਾਦੀ ਹੈ ਇਸ ਵਕਤ ਸੰਸਾਰ ਦੀ, ਜਿਹਦੇ ਵਿੱਚੋਂ ਜਿਹੜੀ ਸਿੱਖਾਂ ਦੀ ਗਿਣਤੀ ਹੈ, ਜੇ 10-11 ਕਰੋੜ ਵੀ ਲਾ ਲਈਏ ਸਾਰੇ ਵਰਲਡ ਦੇ ਵਿੱਚ, ਉਹਦੇ 'ਚੋਂ ਕਈ ਕਈ ਕਰੋੜ ਤਾਂ ਨਕਲੀ ਗੁਰੂਆਂ ਨੇ ਖਿੱਚ ਲਏ, ਬਾਕੀ ਦੇ ਜਿਹੜੇ ਰਹਿੰਦੇ ਖੂੰਹਦੇ ਸਿੱਖ ਨੇ ਕਿੰਨੀ ਕੁ ਗਿਣਤੀ ਹੈ ਆਪਣੀ ਕਿਤੇ? ਜੇ ਅਮਰਧਾਰੀਆਂ ਦੀ ਗਿਣਤੀ ਲਾਈਏ 2-3 ਕਰੋੜ ਹੋਜੂ, 2 ਕਰੋੜ ਹੋਜੂਗੀ, ਵੱਧ ਤੋਂ 3 ਕਰੋੜ ਹੋ ਜਾਣੀ ਹੈ। ਇਸ ਕਰਕੇ ਜਦੋਂ ਸਾਡੀ ਗਿਣਤੀ ਜਿਹੜੀ ਹੈ ਸੰਸਾਰ ਦੇ ਵਿੱਚ ਕੁਛ ਵੀ ਨਹੀਂ, 8 ਅਰਬ 10 ਕਰੋੜ ਆਬਾਦੀ ਹੈ, ਇੰਨੀ ਆਬਾਦੀ ਦੇ ਵਿੱਚੋਂ ਕਿੰਨੀ ਕੁ ਗਿਣਤੀ ਸਿੱਖਾਂ ਦੀ ਹੈ? ਭਾਗਾਂ ਵਾਲੇ ਤਾਂ ਹੀ ਸ਼ੁਰੂ 'ਚ ਕਿਹਾ ਤੁਸੀਂ ਭਾਗਾਂ ਵਾਲੇ ਹੋ, ਤੁਸੀਂ ਆਪਣੀ ਕਦਰ ਆਪ ਨਹੀਂ ਕਰਦੇ। ਮਹਾਰਾਜ ਕਹਿੰਦੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਸੀ। ਇਹਦੇ ਦੋ ਭਾਵ ਅਰਥ ਨੇ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇੱਕ ਆਪਣੇ ਉੱਤੇ ਆਪ ਵੀ ਥੋੜ੍ਹੀ ਜਿਹੀ ਮਿਹਰਬਾਨੀ ਕਰਿਆ ਕਰੋ, ਕਿਰਪਾ ਆਪ ਵੀ ਕਰੋ ਆਪਣੇ 'ਤੇ, ਆਪਣੇ ਆਪ 'ਤੇ ਆਪ ਕਿਰਪਾ ਕਰੋ। ਵਾਰ ਵਾਰ ਇਹ ਮਨੁੱਖਾ ਜਨਮ ਨਹੀਂ ਮਿਲਣਾ, ਵਾਰ ਵਾਰ ਆਪਾਂ ਨੂੰ ਫਿਰ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਹੋਣੇ। ਇਸ ਵਕਤ ਆਪਾਂ ਰੱਬ ਦੇ ਬਿਲਕੁਲ ਕੋਲ ਬੈਠੇ ਹਾਂ, ਸੱਚਖੰਡ ਦੇ ਵਿੱਚ ਬੈਠੇ ਹਾਂ। ਜਿੰਨੀ ਹਾਜ਼ਰੀ ਤੁਸੀਂ ਸੰਗਤ ਵਿੱਚ ਲਾਉਂਦੇ ਹੋ, ਇੰਨੀ ਹਾਜ਼ਰੀ ਸੱਚਖੰਡ 'ਚ ਨਾਲ ਨਾਲ ਲੱਗਦੀ ਹੈ, ਕਿਉਂਕਿ ਸੱਚਖੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿੰਨਾਂ ਲੋਕਾਂ ਦੇ ਮਾਲਕ ਨੇ। ਆਪਾਂ ਇੱਥੇ ਬੈਠੇ ਹਾਂ, ਆਪਣੀ ਹਾਜ਼ਰੀ ਸੱਚਖੰਡ 'ਚ ਲੱਗ ਰਹੀ ਹੈ, ਕਿੱਡੀ ਵੱਡੀ ਗੱਲ ਹੈ ਇਹ। ਬੈਠੋ ਪਿਆਰ ਨਾਲ, ਸਤਿਕਾਰ ਨਾਲ। ਜਿੰਨੀ ਵੱਡੀ ਆਪਾਂ ਨੂੰ ਗੁਰਬਾਣੀ ਪ੍ਰਾਪਤ ਹੋਈ ਹੈ, ਧੁਰ ਕੀ ਬਾਣੀ ਮਿਲੀ ਹੈ, ਇੰਨੀ ਵੱਡੀ ਬਾਣੀ ਕਿਸੇ ਹੋਰ ਧਰਮ ਕੋਲ ਦਿਖਾਓ ਤਾਂ। ਕਿਸੇ ਕੋਲ ਹੈ ਧੁਰ ਕੀ ਬਾਣੀ? ਕਿਸੇ ਬੰਦੇ ਕੋਲ ਹੈ? ਕਿਸੇ 8 ਅਰਬ ਆਬਾਦੀ ਹੈ, 8 ਅਰਬ 7 ਕਰੋੜ ਬੰਦੇ ਕੋਲ ਇਹ ਨਹੀਂ ਹੈ। ਤੁਸੀਂ ਇਸ ਕਰਕੇ ਕਰਮਾਂ ਵਾਲੇ ਹੋ, ਤੁਸੀਂ ਤਰੱਕੀ ਨਹੀਂ ਕਰਦੇ ਹੋ, ਤੁਸੀਂ ਅਵੇਸਲੇ ਹੋਏ ਬੈਠੇ ਹੋ। ਅੱਜ ਕੱਲ੍ਹ ਅੱਜ ਕਰ ਲਾਂਗੇ, ਕੱਲ੍ਹ ਕਰ ਲਾਂਗੇ, ਚਲੋ ਫਿਰ ਕਰ ਲਾਂਗੇ, ਫਿਰ ਗੁਰੂ ਵਾਲੇ ਬਣ ਜਾਂਗੇ, ਫਿਰ ਅਮਰ ਛਕ ਲਵਾਂਗੇ। ਸਮਾਂ ਲੰਘਦਾ ਜਾ ਰਿਹਾ। ਇੱਕ ਤਾਂ ਹੈ ਸਮਾਂ ਵੀ ਚਲੋ ਹਲੇ ਨਿਆਣਾ ਹੈ, 8 ਸਾਲ ਦਾ, 10 ਸਾਲ ਦਾ, ਹਲੇ ਤਾਂ 90 ਸਾਲ ਉਮਰ ਪਈ ਚਲੋ ਮੰਨ ਲੈਂਦੇ, ਚਲੋ ਹਲੇ 20 ਸਾਲ ਦਾ ਛਕ ਲਊਗਾ ਕੋਈ ਗੱਲ ਨਹੀਂ। ਪਰ ਇੱਕ ਹੁਣ ਐਸਾ ਸਮਾਂ ਆ ਰਿਹਾ ਮਹਾਂਪੁਰਖਾਂ ਦੇ ਦੱਸਣ ਅਨੁਸਾਰ ਵੀ ਭਾਈ 2-3 ਸਾਲ ਹੀ ਹੋਰ ਹੈ, ਉਹਦਾ ਕੀ ਕਰਾਂਗੇ? ਵੱਧ 4 ਸਾਲ ਹੋਰ ਮਿਲ ਜਾਣਗੇ, 5 ਮਿਲ ਜਾਣਗੇ, ਉਹਦੇ ਬਾਅਦ ਤਾਂ ਸਮਾਂ ਹੀ ਨਹੀਂ ਹੈ ਆਪਣੇ ਕੋਲ। ਕਿਉਂਕਿ ਇੱਕ ਉਹ ਸਮਾਂ ਜਿਹੜਾ 10 ਕਰੋੜ ਸਾਲ ਬਾਅਦ ਆਉਂਦਾ ਹੈ ਸ੍ਰਿਸ਼ਟੀ 'ਤੇ, 10 ਕਰੋੜ ਸਾਲਾਂ ਬਾਅਦ ਸ੍ਰਿਸ਼ਟੀ ਦੇ ਉੱਤੇ ਇੱਕ ਵਾਰ ਪਰਲ ਆਉਂਦੀ ਹੈ। ਸਾਇੰਸ ਆਪਣੇ ਥਾਂ ਠੀਕ ਹੈ, ਉਹ ਆਪਣੀ ਗੱਲ ਕਹਿੰਦੇ ਨੇ, ਪਰ ਮਹਾਂਪੁਰਖ ਜਿਹੜੇ ਨੇ ਉਹ ਇਹ ਸੰਕੇਤ ਦੇ ਰਹੇ ਨੇ ਵਾਰ ਵਾਰ ਸਾਨੂੰ ਕਿ ਤੁਸੀਂ ਪ੍ਰਚਾਰ ਕਰਨ ਜਾਂਦੇ ਹੋ ਤਾਂ ਥੋੜ੍ਹਾ ਜਿਹਾ ਇਹਨਾਂ ਗੁਰਸਿੱਖਾਂ ਨੂੰ ਸਾਵਧਾਨ ਵੀ ਕਰੋ ਵੀ ਭਾਈ ਸਮਾਂ ਨਹੀਂ ਚੰਗਾ ਆ ਰਿਹਾ, ਕਿ ਸਮਾਂ ਬਹੁਤ ਖਰਾਬ ਭਿਆਨਕ ਆ ਰਿਹਾ, ਔਰ ਦੁਨੀਆਂ ਦਾ ਅੰਤ ਹੋਣ ਵਾਲਾ, ਸੰਸਾਰ 'ਤੇ ਕਸ਼ਟ ਆ ਰਿਹਾ। ਹੁਣ ਕੋਈ ਬੰਦਾ ਮੈਨੂੰ ਕਹਿੰਦਾ ਇਹ ਤਾਂ ਪਹਿਲਾਂ ਵੀ ਕਹਿੰਦੇ ਸੀ 97 ਦੇ ਵਿੱਚ ਵੀ ਐਂ ਹੋ ਜਾਣਾ, ਹੋਇਆ ਤਾਂ ਕੁਛ ਨਹੀਂ। ਮੈਂ ਕਿਹਾ ਫਿਰ ਆਪਾਂ ਨੂੰ ਕਿਹੜਾ ਨੁਕਸਾਨ ਹੋਇਆ? ਚੰਗਾ ਹੀ ਹੋਇਆ, ਜੇ ਸਮਾਂ ਅੱਗੇ ਵੱਧ ਗਿਆ, ਕਿਸੇ ਮਹਾਂਪੁਰਖ ਨੇ ਅਰਦਾਸ ਕਰਤੀ 4 ਦਿਨ ਹੋਰ ਜਿਉਂ ਲਏ ਆਪਾਂ, ਚਲੋ ਵਧੀਆ ਹੋ ਗਿਆ, ਤੁਸੀਂ ਕੀ ਚਾਹੁੰਦੇ ਛੇਤੀ ਹੋ ਜਾਏ ਕੰਮ? ਇਸ ਕਰਕੇ ਇਹ ਇੱਕ ਬੜੀ ਸੋਚ ਵਾਲੀ ਅੱਜ ਗੱਲ। ਤੁਸੀਂ ਤਾਂ ਇੱਥੇ ਬੈਠੇ ਹੋ, USA ਦੀ ਸਾਇੰਸਦਾਨਾਂ ਨੂੰ ਫਿਕਰ ਲੱਗਿਆ ਪਿਆ ਵੀ ਹੁਣ ਕਰਨਾ ਕੀ ਅੱਗੇ ਆਪਾਂ ਨੇ। ਨੌਰਥ ਪੋਲ ਘੁੰਮ ਕੇ ਇੱਥੋਂ ਚੱਲ ਕੇ ਅਤੇ ਇੱਥੇ ਆ ਗਿਆ, ਜਦੋਂ ਕਿ ਸਿਰਫ ਇੱਥੇ ਕੀ ਆਉਣਾ ਉਹਨੇ, ਉਹ ਸਾਰਾ ਘੁੰਮ ਚੁੱਕਿਆ। ਆਪਾਂ ਨੂੰ ਤਾਂ ਇੱਥੇ ਕੋਈ ਖਬਰ ਨਹੀਂ ਕਿਸੇ ਨੂੰ, ਆਪਾਂ ਨੂੰ ਤਾਂ ਇਹ ਨਹੀਂ ਪਤਾ ਕਿ ਦੁਨੀਆਂ 'ਤੇ ਹੁਣ ਹੋਣ ਵਾਲਾ ਕੀ ਹੈ। ਬਹੁਤ ਜਿਹੜੇ ਕੁਦਰਤ ਦੇ ਇਸ਼ਾਰੇ ਸਮਝਿਆ ਕਰੋ, ਥੋੜ੍ਹੇ ਥੋੜ੍ਹੇ ਇਸ਼ਾਰੇ ਕੁਦਰਤ ਦੇ ਰਹੀ ਹੈ। ਅਫਰੀਕਾ 'ਚ 35 ਮੀਲ ਧਰਤੀ ਰੇਗਿਸਤਾਨ 'ਚ ਫਟ ਗਈ, 20 ਫੁੱਟ ਚੌੜੀ। ਸਾਇੰਸਦਾਨ ਕਹਿ ਰਹੇ ਤਾਂ ਥੱਲਿਓਂ ਸਮੁੰਦਰ ਨਿਕਲਣਾ। ਪਿੱਛੇ ਜੇ ਜਦੋਂ ਦਾਸ ਤੁਰਨ ਲੱਗਿਆ ਇੰਡੀਆ ਤੋਂ UP 'ਚ 5 ਕਿਲੋਮੀਟਰ ਧਰਤੀ ਫਟੀ ਹੈ, ਬੰਬੇ ਲਾ ਕੇ ਪੂਰੀ ਇੱਕ ਸੜਕ ਹੀ ਬੈਠ ਗਈ। ਆ ਪਰਸੋਂ 'ਚ ਉੱਥੇ ਬ੍ਰਾਜ਼ੀਲ ਵਿੱਚ ਇੱਕ ਧਰਤੀ ਬੈਠ ਗਈ, 15 ਦਿਨ ਪਹਿਲਾਂ ਚਾਈਨਾ ਦੇ ਵਿੱਚ ਇੱਕ ਪੂਰਾ ਪਿੰਡ ਹੀ ਥੱਲੇ ਚਲਿਆ ਗਿਆ। ਇਹ ਸੰਕੇਤ ਆ ਰਹੇ ਨੇ, ਤੁਸੀਂ ਇਹਨਾਂ ਨੂੰ ਸਮਝ ਨਹੀਂ ਰਹੇ। ਆ ਥੋੜ੍ਹਿਆਂ ਦਿਨਾਂ 'ਚ ਹੁਣ ਤੁਸੀਂ ਦੇਖੋਗੇ, 2-4 ਮਹੀਨੇ 'ਚ ਦੇਖੋਗੇ ਕਈ ਥਾਈਂ ਧਰਤੀ ਥੱਲੇ ਜਾਣੀ ਹੈ। ਇਹਤੋਂ ਪਹਿਲਾਂ ਆ ਜਿਹੜਾ ਜਰਮਨ ਹੈ ਇਹਦੇ ਵਿੱਚ 4 ਘਰ ਹੀ ਥੱਲੇ ਚਲੇ ਗਏ। ਇਹ ਸੰਕੇਤ ਦੇ ਰਹੀ ਕੁਦਰਤ ਵੀ ਸਮਾਂ ਅੱਛਾ ਨਹੀਂ ਹੈ। 540 ਸਾਲ ਪਹਿਲਾਂ ਧਰਤੀ ਦਾ ਇਹ ਹਾਲ ਹੋਣਾ ਸੀ, ਪਰ ਅਚਾਨਕ ਨਿਰੰਕਾਰ ਨੂੰ ਤਰਸ ਆਇਆ, ਉਹ ਗੁਰੂ ਨਾਨਕ ਰੂਪ ਹੋ ਕੇ ਸ੍ਰਿਸ਼ਟੀ 'ਤੇ ਜਦੋਂ ਚਰਨ ਪਾਏ, ਸ੍ਰਿਸ਼ਟੀ ਨੂੰ ਆਸਰਾ ਮਿਲ ਗਿਆ, ਠਰ ਗਈ ਧਰਤੀ, ਸ਼ਾਂਤੀ ਹੋ ਗਈ, ਲੋਕ ਬਾਣੀ ਪੜ੍ਹਨ ਲੱਗ ਪਏ, ਲੋਕ ਗੁਰੂ ਦੇ ਰਾਹ 'ਤੇ ਚੱਲ ਪਏ, ਲੋਕ ਗੁਰੂ ਵਾਲੇ ਬਣ ਗਏ, ਲੋਕ ਸੇਵਾ ਕਰਨ ਲੱਗ ਪਏ, ਸੱਚੇ ਸੁੱਚੇ ਗੁਰਸਿੱਖ ਪ੍ਰਗਟ ਹੋ ਗਏ। ਗੁਰੂ ਨਾਨਕ ਸਾਹਿਬ ਧੰਨ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਦੀ ਧਰਤੀ ਤੋਂ ਮਹਾਰਾਜ ਪਹਿਲੀ ਉਦਾਸੀ ਭਾਈ ਲਾਲੋ ਦੇ ਘਰ ਤੋਂ ਹੁੰਦੇ ਹੋਏ ਸਾਰਾ ਜਿਤਨਾ ਅਰਬ ਕੰਟਰੀਆਂ ਘੁੰਮੇ, ਸਪੇਨ, ਗ੍ਰੀਸ ਤੱਕ ਮਹਾਰਾਜ ਗਏ। ਅਮਰੀਕਾ ਕਨੇਡਾ ਉਦੋਂ ਬਣਿਆ ਨਹੀਂ ਸੀ, ਨਹੀਂ ਤਾਂ ਇੱਥੇ ਵੀ ਜਾ ਆਉਂਦੇ, ਪ੍ਰਗਟ ਨਹੀਂ ਸੀ ਹੋਇਆ ਦੁਨੀਆਂ 'ਤੇ। ਮਹਾਰਾਜ ਸੱਚੇ ਪਾਤਸ਼ਾਹ ਉੱਧਰ ਤਿੱਬਤ ਵੱਲ ਗਏ, ਹਿੰਦੁਸਤਾਨ ਦੀ ਕੰਨਿਆ ਕੁਮਾਰੀ ਤੱਕ, ਲੰਕਾ ਤੱਕ ਸਤਿਗੁਰੂ ਗਏ। ਸਤਿਗੁਰੂ ਜੀ ਸਾਰੇ ਧਰਤੀ ਦਾ ਚੱਕਰ ਲਾ ਕੇ ਗੁਰੂ ਨਾਨਕ ਸਾਹਿਬ ਨੇ, ਲੋਕ ਕਹਿੰਦੇ 48,000 ਕਿਲੋਮੀਟਰ ਗੁਰੂ ਨਾਨਕ ਸਾਹਿਬ ਤੁਰੇ, ਮੈਂ ਕਹਿੰਦਾ ਕੋਈ ਅੰਤ ਨਹੀਂ ਗਾ, ਐਵੇਂ ਅੰਕੜੇ ਨਾ ਕੱਢੋ। ਗੁਰੂ ਨਾਨਕ ਸਾਹਿਬ ਬੇਅੰਤ ਧਰਤੀ 'ਤੇ ਇਕੱਲੇ ਇਕੱਲੇ ਥਾਂ ਚਰਨ ਪਾ ਕੇ ਧਰਤੀ ਨੂੰ ਠੰਡੇ ਕੀਤਾ, ਸ਼ਾਂਤ ਕੀਤਾ, ਲੋਕਾਂ ਨੂੰ ਉਪਦੇਸ਼ ਦਿੱਤਾ, ਫਿਰ ਸਾਨੂੰ 10 ਸਰੂਪਾਂ ਨੇ ਕਿਰਪਾ ਕੀਤੀ, ਫਿਰ ਗੁਰੂ ਗ੍ਰੰਥ ਸਾਹਿਬ ਜੀ ਹੁਣ ਧਰਤੀ ਦੇ ਸਾਰਿਆਂ ਹਿੱਸਿਆਂ 'ਚ ਬੈਠੇ ਹੈ। ਇਹਨਾਂ ਕਰਕੇ ਧਰਤੀ ਸ਼ਾਂਤ ਸੀਗੀ। ਪਰ ਹੁਣ ਗੱਲ ਕਿੱਥੋਂ ਖਰਾਬ ਹੋਈ, ਜਿਹੜਾ ਸਾਡਾ ਥੰਮ ਸੀ, ਜਿਹੜਾ ਸਾਡਾ ਆਸਰਾ ਸੀ ਗੁਰੂ ਗ੍ਰੰਥ ਸਾਹਿਬ ਜੀ, ਲੋਕ ਗੁਰੂ ਗ੍ਰੰਥ ਸਾਹਿਬ ਨੂੰ ਹੀ ਪਾੜਨ ਲੱਗ ਪਏ ਨੇ, ਅੱਗਾਂ ਲਾਉਣ ਲੱਗ ਪਏ ਨੇ। ਹੁਣ ਜਦੋਂ ਗੱਲ ਇੱਥੇ ਆ ਗਈ ਵੀ ਜਦੋਂ ਜਿਹੜਾ ਸਾਡਾ ਆਸਰਾ ਸੀ ਧਰਤੀ ਦਾ, ਜਿਹੜੀ ਬਾਣੀ ਆਸਰਾ ਸੀ, ਲੋਕ ਬਾਣੀ ਨੂੰ ਮਾੜਾ ਕਹਿਣ ਲੱਗ ਪਏ ਨੇ। ਗੁਰੂ ਗ੍ਰੰਥ ਸਾਹਿਬ ਦੀ ਕਿੰਨੀ ਬੇਅਦਬੀ ਹੋਈ ਆ ਹੁਣ ਤੱਕ, ਉਹ ਬੇਅਦਬੀਆਂ ਹੋਣ ਕਰਕੇ ਹੁਣ ਸ੍ਰਿਸ਼ਟੀ ਜਿਹੜੀ ਆ, ਧਰਤੀ ਆ, ਭਾਰ ਚੱਕ ਨਹੀਂ ਰਹੀ ਹੈ। ਇਸ ਕਰਕੇ ਨਿੱਗਰ ਚੱਲੋ ਰਸਾਤਲ ਟੋਆ, ਇਹ ਧਰਤੀ ਥੱਲੇ ਨੂੰ ਜਾਂਦੀ, ਇਹਨੂੰ ਆਪਾਂ ਬਚਾ ਨਹੀਂ ਸਕਦੇ। ਪਿੱਛੇ ਜਿਹਾ ਇੰਡੀਆ ਦੇ ਵਿੱਚ ਬਹੁਤ ਭਾਰੀ ਪੰਡਤਾਂ ਨੇ ਜੱਗ ਕੀਤਾ, ਮੰਤਰ ਪੜ੍ਹੇ ਨੇ, ਕਾਹਦੇ ਲਈ ਕਿ ਸ੍ਰਿਸ਼ਟੀ ਖੜ ਜਾਏ, ਨਹੀਂ ਖੜਨੀ। ਕਿਉਂ? ਜਿਹਨੇ ਸ੍ਰਿਸ਼ਟੀ ਖੜਾਉਣ ਲਈ 540 ਸਾਲ ਪਹਿਲਾਂ ਧਰਤੀ 'ਤੇ ਅਵਤਾਰ ਧਾਰਿਆ ਸੀ, ਉਹਦੀ ਤਾਂ ਤੁਸੀਂ ਬੇਅਦਬੀ ਕਰ ਦਿੱਤੀ। ਕੀ ਹੋਇਆ ਸੀ 84 ਦੇ ਦੰਗਿਆਂ 'ਚ? ਗੁਰੂ ਗ੍ਰੰਥ ਸਾਹਿਬ ਦੇ ਉੱਤੇ ਖੜ ਖੜ ਕੇ ਲੋਕ ਟੱਪੇ ਸੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਉੱਤੇ ਪਿਸ਼ਾਬ ਤੱਕ ਲੋਕਾਂ ਨੇ ਕੀਤਾ ਸੀ। ਉਹ ਤੁਸੀਂ ਕੀ ਸਮਝਦੇ ਵੀ ਧਰਤੀ ਦੇ ਉੱਤੇ ਨਿਰੰਕਾਰ ਜੀ ਚੁੱਪ ਬੈਠੇ ਨੇ? ਜਦੋਂ ਉਹਨਾਂ ਨੇ ਹੁਣ ਧਰਤੀ ਨੂੰ ਧੱਸਣਾ ਹੈ ਤਾਂ ਸਾਰੀ ਦੁਨੀਆ ਨੇ ਚੀਕਾਂ ਮਾਰਨੀਆਂ, ਪਰ ਉਹ ਸੁਣਨੀਆਂ ਤਾਂ ਹੈ ਨਹੀਂ ਕਿਸੇ ਨੇ, ਕਿਉਂਕਿ ਨਿਰੰਕਾਰ ਜੀ ਬਹੁਤ ਸ਼ਾਂਤ ਸਰੂਪ ਨੇ। ਉਹ ਦੁਨੀਆ ਨੂੰ ਆਪਣੇ ਬੱਚੇ ਸਮਝਦੇ ਨੇ, ਪਰ ਬੱਚੇ ਨੂੰ ਗੋਦੀ 'ਚ ਪਿਆਰ ਨਾਲ ਬਿਠਾ ਕੇ ਪੜੋਸ ਤੇ ਬੱਚਾ ਦਾੜੀ ਵੱਟਣ ਲੱਗ ਜੇ ਪਿਓ ਦੀ, ਪੱਗ ਲਾਹ ਦੇਵੇ ਤਾਂ ਪਿਓ ਥੱਪੜੀ ਮਾਰੂਗਾ, ਹੋਰ ਕੀ ਕਰੂਗਾ। ਜਦ ਇੰਨਾ ਆਸਰਾ ਗੁਰੂ ਨਾਨਕ ਸਾਹਿਬ ਨੇ ਦਿੱਤਾ, ਜਦੋਂ 5ਵੇਂ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਬੈਠ ਗਏ ਨੇ, ਜਦੋਂ 9ਵੇਂ ਪਾਤਸ਼ਾਹ ਨੇ ਸ਼ਹੀਦੀ ਦੇ ਤੀ, ਅਤੇ ਬਾਅਦ 'ਚ ਕਹੋ ਵੀ ਉਹ ਤਾਂ ਜੀ ਇੱਕ ਬਾਦਸ਼ਾਹ ਨਾਲ ਤਨਖਾਹ ਪਿੱਛੇ ਲੜਾਈ ਸੀ, ਉਹ ਤਾਂ ਮਾਰ ਦਿੱਤੇ। ਮਹਾਰਾਜ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕੀਨੋ ਬੜੋ ਕਲੂ ਮੈਂ ਸਾਕਾ। ਸਤਿਗੁਰੂ ਕੀ ਕਹਿੰਦੇ, ਸਤਿਗੁਰੂ ਨੇ ਕੀ ਕੀਤਾ? ਜਦੋਂ ਆਪਾਂ ਗੁਰਾਂ ਦੀ ਕੀਤੀ ਹੋਈ ਕਿਰਤ ਨੂੰ ਕਿਰਤ ਘਣਤਾ ਦੇ ਦਿੱਤੀ ਹੈ, ਕਿਰਤ ਘਣ ਹੋ ਗਏ ਤਾਂ ਧਰਤੀ ਦੇ ਉੱਤੇ ਹੁਣ ਕੀ ਹੈ, ਬੋਝ ਹੈ ਬਹੁਤ। ਤਾਂ ਆਪਾਂ ਇਸ ਗੱਲ 'ਤੇ ਸਾਰਿਆਂ ਨੂੰ ਸੁਚੇਤ ਕਰਦੇ ਹਾਂ ਵੀ ਹੁਣ ਸਮਾਂ ਜਿਹੜਾ ਭਾਈ ਅੰਮ੍ਰਿਤ ਦੀ ਦਾਤ ਲੈ ਲਓ। ਕੋਈ ਸਮਾਂ ਆਊਗਾ ਜਦੋਂ ਜੇ ਆਪਾਂ ਜਿਉਂਦੇ ਰਹਿ ਗਏ ਤਾਂ ਮੈਂ ਤੁਹਾਨੂੰ ਦਿਖਾਊਂਗਾ, ਤੁਸੀਂ ਕਹੋਗੇ ਅੰਮ੍ਰਿਤ ਨਹੀਂ ਕਿਤੇ ਛਕਾਉਂਦੇ, ਫੇਰ ਨਹੀਂ ਛਕਾਉਣਾ, ਅਤੇ ਸਮਾਂ ਐਸਾ ਆ ਜਾਣਾ ਅੰਮ੍ਰਿਤ ਮਿਲਣਾ ਨਹੀਂ ਕਿਤੋਂ, 5 ਪਿਆਰੇ ਹੀ ਨਹੀਂ ਲੱਭਣੇ। ਜਿੰਨੀ ਬਾਣੀ ਕੰਠ ਹੋਊਗੀ ਉਨੀ ਪੜ੍ਹ ਹੋਊਗੀ, ਬਾਕੀ ਨਾ ਗੁਟਕੇ ਨਾ ਪੋਥੀਆਂ ਮਿਲਣੇ ਫਿਰ, ਕਿਉਂਕਿ ਸ੍ਰਿਸ਼ਟੀ 'ਤੇ ਸਮਾਂ ਐਸਾ ਆ ਜਾਣਾ। ਇਸ ਕਰਕੇ ਇਹ ਚੀਜ਼ ਜਿਹੜੀ ਹੈ, ਸਾਰੇ ਜਣੇ ਵਿਚਾਰ ਕਰੋ ਕਿ ਮਨੁੱਖਾ ਦੇਹੀ ਮਿਲੀ ਹੈ, ਸਿੱਖੀ ਮਿਲੀ ਹੈ, ਔਰ ਆਪਾਂ ਨੇ ਜੋ 5 ਪਿਆਰੇ ਨੇ ਬਚਨ ਕੀਤੇ ਨੇ ਉਹਨਾਂ ਦੇ ਉੱਤੇ ਅਮਲ ਕਰਨਾ ਹੈ। ਅੱਜ ਤੱਕ ਤੁਸੀਂ ਸਾਰੇ ਇੱਥੇ ਵੱਡੀਆਂ ਉਮਰਾਂ ਦੇ ਬੈਠੇ, ਬਹੁਤ ਕੁਛ ਖਾ ਲਿਆ, ਬਸ ਕਰੋ ਹੁਣ। ਮੈਨੂੰ ਪਤਾ ਜਿੱਥੇ ਜਿੱਥੇ ਜੋ ਜੋ ਕੋਈ ਖਾਂਦਾ ਹੈ, ਮਾੜੀਆਂ ਚੀਜ਼ਾਂ ਵੀ ਖਾ ਰਹੇ ਹੋ, ਹੁਣ ਬਸ ਕਰੋ, ਉਹਦਾ ਵੀ ਤਾਂ ਲੇਖਾ ਦੇਣਾ ਪੈਣਾ। ਇਹ ਤਾਂ ਨਹੀਂ ਹੈ ਕਿ ਬਾਣੀ 'ਚ ਝੂਠ ਲਿਖਿਆ ਹੋਇਆ, ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ, ਜਵਾਬ ਵੀ ਤਾਂ ਮੰਗਣਾ ਨਾ ਪਰਮਾਤਮਾ ਨੇ। ਇਸ ਕਰਕੇ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ, ਜਿਹੜਾ ਅੱਜ ਆਪਾਂ ਇਕੱਠੇ ਹੋਏ ਹਾਂ, ਇਕੱਤਰ ਹੋਏ ਹਾਂ, ਮੈਂ ਸਮਝਦਾ ਮੇਰੇ ਆਉਣ ਦਾ ਲਾਭ ਤੁਹਾਨੂੰ ਹੋਵੇ, ਇਹੀ ਲਾਭ ਹੋਵੇ ਕਿ ਆਪਾਂ ਆਪਣਾ ਆਪਣਾ ਖਾਣਾ ਪੀਣਾ ਪਹਿਰਨਾ ਬੋਲਣਾ ਸੁਧਾਰੀਏ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਇਹ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ, ਖਾਣਾ ਸੁਧਾਰਨਾ। ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਇਹਨਾਂ ਦਾ ਖਾਣਾ ਪੀਣਾ ਪਵਿੱਤਰ ਹੈ। ਦਿੱਤੋਂ ਨਿਰਿਜਕ ਸੰਭਾਏ, ਭਗਤ ਜਨ ਗੁਰਸਿੱਖ ਪਵਿੱਤਰ ਖਾਣਾ ਖਾਂਦੇ ਨੇ, ਪਵਿੱਤਰਤਾ ਵਾਲੀ ਬੋਲੀ ਬੋਲਦੇ ਨੇ। ਪਵਿੱਤਰ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤਰ ਹੋਏ। ਗੁਰਮੁਖ ਜਿਨੀ ਧਿਆਇਆ ਪਵਿੱਤਰ, ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤਰ ਸੰਗਤ ਸਬਾਈਆ। ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤਰ ਜਿਨੀ ਗੁਰਮੁਖ ਹਰ ਹਰ ਧਿਆਇਆ। ਇਸ ਕਰਕੇ ਇਹ ਹਰ ਜਗ੍ਹਾ ਦੇ ਉੱਤੇ ਦਾਸ ਦੀ ਬੇਨਤੀ ਹੈ। ਜੇ ਮੈਂ ਸੰਗਤ ਵਿੱਚ ਹੁਣ ਹੱਥ ਖੜੇ ਕਰਾ ਲਾਂ, ਅੱਜ ਜਪਜੀ ਸਾਹਿਬ ਹੀ ਕਿੰਨਿਆਂ ਨੇ ਪੜ੍ਹਿਆ, ਬਹੁਤ ਸੰਗਤ ਦੇ ਹੱਥ ਨਹੀਂ ਖੜ੍ਹੇ ਹੋਣੇ ਕਿਉਂਕਿ ਜਪਜੀ ਸਾਹਿਬ ਪੜ੍ਹਨਾ ਛੱਡ ਦਿੱਤਾ। ਜਾਪ ਸਾਹਿਬ ਕਹਿੰਦੇ ਔਖਾ, ਸਵਈਏ ਚੌਵੀ ਸਾਹਿਬ ਵੀ ਇਹਨਾਂ ਨੂੰ ਔਖੇ ਲੱਗਦੇ, ਆਨੰਦ ਸਾਹਿਬ ਵੀ ਨਹੀਂ ਪੜ੍ਹਿਆ, ਅੰਮ੍ਰਿਤ ਨਹੀਂ ਛਕਿਆ ਹੈ, ਕਹਿੰਦੇ ਔਖਾ। ਲਓ ਜੀ ਹੁਣ ਕਿਰਪਾਨ ਦੀ ਕੀ ਲੋੜ ਹੈ ਜੀ, ਹੁਣ ਤਾਂ ਤੋਪਾਂ ਟੈਂਕ ਆ ਗਏ ਨੇ। ਆਈਨਸਟਾਈਨ ਨੇ ਇਹ ਗੱਲ ਕਹੀ ਸੀ ਜਿਹਨੇ ਐਟਮ ਬੰਬ ਬਣਾਇਆ, ਉਹ ਕਹਿੰਦਾ ਮੈਂ ਤੀਸਰੀ ਵਰਲਡ ਵਾਰ ਤੱਕ ਦੱਸ ਸਕਦਾ ਕੀ ਹੋਣਾ, ਦੁਨੀਆਂ ਵਿੱਚ ਤੀਸਰੀ ਵਰਲਡ ਵਾਰ ਹੋਊਗੀ ਬੰਬਾਂ ਨਾਲ ਹੋਊਗੀ, ਪਰ ਕਹਿੰਦਾ ਜਿਹੜੀ ਚੌਥੀ ਜੰਗ ਹੋਊਗੀ ਉਹ ਡਾਂਗ ਸੋਟਾ ਅਤੇ ਕਿਰਪਾਨ ਦੀ ਹੋਊਗੀ। ਆਈਨਸਟਾਈਨ ਇਹ ਗੱਲ ਕਹਿ ਗਿਆ। ਤੁਹਾਨੂੰ ਨਹੀਂ ਪਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਿਮਾਗ ਜ਼ਿਆਦੇ ਆ ਕਿ ਆਪਣਾ ਜ਼ਿਆਦੇ? ਜਿਹੜੇ ਅੱਜ ਕੱਲ੍ਹ ਕਹਿੰਦੇ ਕਿਰਪਾਨ ਦੀ ਕੀ ਲੋੜ ਹੈ, ਉਹ ਕਿਰਪਾਨ ਦੀ ਲੋੜ ਤਾਂ ਹੁਣ ਪੈਣੀ ਆ ਅੱਗੇ ਜਾ ਕੇ। ਇਹ ਤਾਂ ਤੁਸੀਂ ਦੇਖੀ ਚਲੋ, ਕਿਰਪਾਨ ਦਾ ਹੀ ਜੰਗ ਆ ਜਾਣਾ, ਸਾਇੰਸ ਖਤਮ ਹੋ ਜਾਣੀ ਹੈ ਧਰਤੀ ਤੋਂ, ਸਾਇੰਸ ਨਹੀਂ ਰਹਿਣੀ, ਪੁਰਾਣਾ ਯੁੱਗ ਦੁਬਾਰਾ ਆਉਣਾ। ਬਚਪਨ ਤੋਂ ਅਸੀਂ ਸੁਣਦੇ ਆ ਰਹੇ ਹਾਂ, ਤੁਸੀਂ ਵੀ ਮੇਰੇ ਨਾਲੋਂ ਵੱਡੀਆਂ ਉਮਰਾਂ ਵਾਲੇ ਬੈਠੇ ਹੋ। ਪਿੰਡਾਂ ਵਿੱਚ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ 12 ਕੋਹ ਤੇ ਦੀਵਾ ਜਗੂਗਾ। ਉਹ ਦੀਵਾ ਜਗੂ ਕਿਉਂਕਿ ਲਾਈਟ ਨਹੀਂ ਹੋਣੀ। ਇਸ ਕਰਕੇ ਸਾਇੰਸ ਦਾ ਆਨੰਦ ਮਾਣ ਸਕਦੇ ਹੋ ਤੁਸੀਂ ਕੁਝ ਸਮਾਂ, ਜਦੋਂ ਕਿ ਸਾਇੰਸ ਖੁਦ ਕਹਿ ਰਹੀ ਹੈ ਵੀ ਅਸੀਂ ਤਾਂ ਗਏ ਖਤਮ ਹੋ ਰਹੇ ਹਾਂ, ਅਸੀਂ ਤਾਂ ਸਾਡੇ ਬੱਸੋਂ ਬਾਹਰ ਹੈ ਕਿ ਨੌਰਥ ਪੋਲ ਘੁੰਮ ਗਿਆ। ਆਪਣਾ ਜਿੰਨਾ ਇੰਟਰਨੈਟ ਚੱਲਦਾ, ਜਿੰਨਾ ਆਪਣਾ ਟੈਲੀਫੋਨ ਚੱਲਦਾ, ਸਾਰੇ ਜਿੰਨੇ ਮੋਬਾਈਲ ਚੱਲਦੇ ਨੇ, ਜਿੰਨਾ ਕੰਪਿਊਟਰ ਸਿਸਟਮ ਚੱਲਦਾ, ਇਹ 40 ਡਿਗਰੀ 'ਤੇ ਇੱਕ ਧਰਤੀ ਦੇ ਦੁਆਲੇ ਮੈਗਨੈਟ ਸ਼ਕਤੀ ਆ, ਉਹ ਚੱਲਦੀ ਆ, ਉਹਦੇ ਨਾਲ ਚੱਲਦਾ ਸਾਰਾ ਸਿਸਟਮ। ਜਦੋਂ ਨੌਰਥ ਪੋਲ ਇੱਧਰੋਂ ਘੁੰਮ ਕੇ ਸਾਊਥ ਵਿੱਚ ਨੂੰ ਆ ਗਿਆ ਅਤੇ ਇਹ ਚੱਲਿਆ ਜਾਣਾ ਆਪਣਾ ਲਗਭਗ 150-200 ਦੇ ਉੱਤੇ ਡਿਗਰੀ 'ਤੇ ਇਹਦੀ ਸ਼ਕਤੀ ਚਲੀ ਜਾਣ ਕਰਕੇ ਇਹ ਸਾਰੀਆਂ ਚੀਜ਼ਾਂ ਉੱਥੇ ਜਵਾਬ ਦੇ ਜਾਣਗੀਆਂ। ਇਸ ਕਰਕੇ ਨਾ ਉਦੋਂ ਟੈਲੀਫੋਨ ਚੱਲੇ, ਨਾ ਉਦੋਂ ਇੰਟਰਨੈਟ ਚੱਲੇ, ਨਾ ਕੋਈ ਹੋਰ ਚੀਜ਼ ਚੱਲੇ। ਇਹ ਸਮਾਂ ਬਦਲਦਿਆਂ ਪਤਾ ਨਹੀਂ ਲੱਗਦਾ, ਰਾਤੋਂ ਰਾਤ ਹੀ ਕੁਛ ਨਾ ਕੁਛ ਬਦਲ ਦੇਣਾ ਉਹਨੇ। ਤਾਂ ਤੇ ਮੈਂ ਇਹ ਬੇਨਤੀ ਕਰਾਂ ਵੀ ਇਸ ਮਾਣ ਵਿੱਚ ਨਾ ਰਹੋ ਕਿ ਸਾਡੇ ਕੋਲ ਘਰ ਹੈ, ਸਾਡੇ ਕੋਲ ਬੜੇ ਹੁਣ ਪੌਂਡ ਨੇ, ਸਾਡੇ ਕੋਲ ਬੜੀਆਂ ਗੱਡੀਆਂ ਨੇ, ਤਾਂ ਜਦੋਂ ਤੇਲ ਹੀ ਨਾ ਤੁਹਾਨੂੰ ਮਿਲਿਆ ਤੁਹਾਡੀਆਂ ਗੱਡੀਆਂ ਕੀ ਕਰਨਗੀਆਂ, ਲਾਈਟ ਹੀ ਨਾ ਹੋਈ ਤੁਹਾਡਾ ਸਿਸਟਮ ਕੀ ਕਰੂਗਾ ਉਹਨੂੰ। 4 ਦਿਨ USA 'ਚ ਲਾਈਟ ਗਈ ਸੀ, ਚੀਕਾਂ ਨਿਕਲ ਗਈਆਂ ਸੀ ਲੋਕਾਂ ਦੀਆਂ। 4 ਦਿਨ ਕੈਨੇਡਾ 'ਚ ਲਾਈਟ ਗਈ ਸੀ, 10-15 ਸਾਲ ਪਹਿਲਾਂ ਇੰਨੀ ਬਰਫ਼ ਪਈ, ਤਾਰਾਂ ਦੇ ਉੱਤੇ ਤਾਰਾਂ ਟੁੱਟ ਗਈਆਂ ਬਿਜਲੀ ਦੀਆਂ, ਜਿਹੜੀ ਮੇਨ ਸਪਲਾਈ ਟੁੱਟ ਗਈ। ਤੁਸੀਂ ਦੇਖ ਲਓ ਜਿਹੜੇ ਆਪਣੇ ਤਾਂ ਬੰਦੇ ਹਲੇ ਵੀ ਹੰਢੇ ਹੋਏ ਨੇ, ਆ ਪਤਾ ਆ ਸਟੋਵ ਲੈ ਕੇ ਆ ਲੱਕੜਾਂ ਬਾਲ ਕੇ, ਪੰਜਾਬੀਆਂ ਨੇ ਤਾਂ ਘਰਾਂ 'ਚ ਰੋਟੀਆਂ ਪਕਾ ਲਈਆਂ ਖਾ ਲਈਆਂ, ਪਰ ਜਿਹੜੇ ਆ ਵਿਚਾਰੇ ਗੋਰੇ ਸੀ ਉਹ ਬਾਰੀਆਂ 'ਚੋਂ ਝਾਕਣ, ਉਹ ਫਿਰ ਸਾਰਿਆਂ ਨੇ ਲੰਗਰ ਹੀ ਲਾ ਤਾ ਵੀ ਆ ਜਾਓ ਤੁਸੀਂ ਵੀ ਛਕ ਲਓ। 4 ਦਿਨ ਵਿੱਚ ਸਟੋਰਾਂ ਵਿੱਚ ਪਿਆ ਸਮਾਨ ਸੜ ਗਿਆ ਸੀ। ਇਸ ਕਰਕੇ ਆਪਾਂ ਸਦਾ ਇਸ ਖੁਮਾਰੀ ਵਿੱਚ ਨਾ ਰਹੋ, ਇਹ ਮਾਇਆ ਦੀ ਖੁਮਾਰੀ ਨੂੰ ਦੂਰ ਕਰੀਏ, ਮਨੁੱਖਾ ਦੇਹੀ ਦਾ ਲਾਹਾ ਉਠਾਈਏ। ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਆਪਣੇ ਉੱਤੇ। ਇਸ ਕਰਕੇ ਆਪਾਂ ਇਹ ਚੀਜ਼ ਦਾ ਸਾਰੇ ਜਾਣੇ ਵਿਚਾਰ ਕਰੋ ਕਿ ਆਪਾਂ ਬੰਦਗੀ ਕਰਨੀ ਹੈ, ਨਾਮ ਜਪਣਾ, ਮਨੁੱਖਾ ਦੇਹੀ ਦਾ ਲਾਹਾ ਲੈਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਕਿਉਂਕਿ ਇਹ ਜਿਹੜਾ ਸੰਸਾਰ ਦੇ ਅੰਦਰ ਜਿਤਨਾ ਵੀ ਕਰਮ ਹੋ ਰਿਹਾ, ਇਸ ਕਰਮ ਦੇ ਵਿੱਚ ਆਪਾਂ ਸਾਰੇ ਹੀ ਹਿੱਸੇ ਵਾਲੇ ਹਾਂ। ਰਸ਼ੀਆ ਦੀ ਇੱਕ ਲੜਕੀ ਹੈ, ਪੱਤਰਕਾਰ ਹੈ ਸ਼ਾਇਦ, ਠੀਕ ਹੈ, ਰਸ਼ੀਆ ਵਾਲੇ ਪਰਮਾਤਮਾ ਨੂੰ ਨਹੀਂ ਮੰਨਦੇ, ਪਰ ਉਹ ਲੜਕੀ ਦੀ ਗੱਲ ਬੜੀ ਵਧੀਆ। ਉਹਨੇ ਕੀ ਲਿਖਿਆ, ਉਹ ਕਹਿੰਦੀ ਜਿਹੜੀ ਸ੍ਰਿਸ਼ਟੀ ਹੈ, ਉਹ ਜਿੰਨੇ ਲੋਕ ਆਪਾਂ ਸ੍ਰਿਸ਼ਟੀ 'ਤੇ ਸੀ ਪਹਿਲਾਂ, ਆਪਣਾ ਆਪਸ ਵਿੱਚ ਪਿਆਰ ਸੀ, ਭਾਈਚਾਰਾ ਸੀ, ਏਕਤਾ ਸੀ, ਇਤਫਾਕ ਸੀ, ਆਪਣੇ ਸਾਰਿਆਂ ਦੀ ਥਿੰਕਿੰਗ ਪੋਜ਼ਿਟਿਵ ਸੀ, ਅਤੇ ਪੋਜ਼ਿਟਿਵ ਥਿੰਕਿੰਗ ਕਰਕੇ ਸਾਡੀ ਵਾਈਬ੍ਰੇਸ਼ਨ ਚੰਗੀ ਨਿਕਲਦੀ, ਤਾਂ ਬ੍ਰਹਿਮੰਡ ਜਿਹੜਾ ਸੀ ਉਹ ਸਥਿਰ ਸੀਗਾ। ਬ੍ਰਹਿਮੰਡ ਪੂਰਾ ਸਥਿਰ ਕਿਵੇਂ ਰਹਿੰਦਾ, ਧਰਤੀ ਕਿਵੇਂ ਟਿਕਦੀ ਹੈ, ਸਾਡੀ ਪੋਜ਼ਿਟਿਵ ਥਿੰਕਿੰਗ 'ਤੇ ਟਿਕਦੀ ਹੈ। ਪਰ ਉਹ ਕਹਿੰਦੀ ਦੁਨੀਆਂ ਦੇ ਅੰਦਰ 99% ਲੋਕ ਜਿਹੜੇ ਨੇ ਉਹਨਾਂ ਦੀ ਥਿੰਕਿੰਗ ਇਸ ਵਕਤ ਨੈਗੇਟਿਵ ਹੋ ਚੁੱਕੀ ਹੈ। ਨੈਗੇਟਿਵ ਥਿੰਕਿੰਗ ਦੀ ਜਦੋਂ ਵਾਈਬ੍ਰੇਸ਼ਨ ਬਾਹਰ ਨੂੰ ਨਿਕਲਦੀ ਹੈ, ਤਾਂ ਉਹ ਸਾਰੇ ਬ੍ਰਹਿਮੰਡ ਨੂੰ, ਆਪਾਂ ਤਾਂ ਕਹਿੰਦੇ ਨਾ ਪੋਲਿਊਸ਼ਨ ਖਤਮ ਕਰਤਾ ਆਪਾਂ ਨੇ, ਨਹੀਂ, ਪੋਲਿਊਸ਼ਨ ਦੋ ਪ੍ਰਕਾਰ ਦਾ ਹੈ। ਗੁਰੂ ਨਾਨਕ ਸਾਹਿਬ ਨੇ 540 ਸਾਲ ਪਹਿਲਾਂ ਪੋਲਿਊਸ਼ਨ ਬਾਰੇ ਗੱਲ ਕੀਤੀ ਹੈ, ਕਿਸੇ ਨੂੰ ਪਤਾ ਲੱਗਿਆ ਉਹਦਾ? ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਹੈ, ਸਲੋਕ, ਪੋਲਿਊਸ਼ਨ ਦੇਖੋ ਕਾਹਦੇ ਕਾਹਦੇ, ਜਿਹਨਾਂ ਪਵਨ ਪਾਣੀ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੰਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ। ਇਹ ਹੈ ਪੋਲਿਊਸ਼ਨ। ਪਵਨ ਨੂੰ ਸਾਫ਼ ਰੱਖਣਾ, ਪਾਣੀ ਨੂੰ ਸਾਫ਼ ਰੱਖਣਾ, ਅਤੇ ਧਰਤੀ ਨੂੰ ਸਾਫ਼ ਰੱਖਣਾ, ਦਿਵਸ ਦਿਨ ਨੂੰ ਸਾਫ਼ ਰੱਖਣਾ, ਰਾਤ ਨੂੰ ਅਸੀਂ ਸਾਫ਼ ਰੱਖਣਾ। ਦਿਵਸ ਰਾਤ ਦੋਏ ਦਾਈ ਦਾਇਆ, ਇਹਦੇ ਵਿੱਚ ਸਾਰਾ ਸੰਸਾਰ ਖੇਡ ਰਿਹਾ, ਖੇਲੈ ਸਗਲ ਜਗਤ, ਸਾਰੀ ਦੁਨੀਆ ਇਹਦੇ ਵਿੱਚ ਤੁਰ ਰਹੀ ਹੈ, ਆ ਰਹੀ, ਜਾ ਰਹੀ। ਅਸੀਂ ਸਫਾਈ ਰੱਖਣੀ ਹੈ। ਬਹੁਤ ਦੇਸ਼ਾਂ ਨੇ ਸਫਾਈ ਰੱਖੀ, ਬਹੁਤਿਆਂ ਨੇ ਨਹੀਂ ਰੱਖੀ, ਪਰ ਪੋਲਿਊਸ਼ਨ ਨੂੰ ਕਿਸੇ ਹੱਦ ਤੱਕ ਅਸੀਂ ਕੰਟਰੋਲ ਨਹੀਂ ਕਰ ਸਕੇ ਹਾਂ, ਕਿਉਂਕਿ ਉਸੇ ਕਰਕੇ ਆ ਜਿਹੜਾ ਧਰਤੀ ਦੇ ਉੱਤੇ ਗਲੋਬਲ ਵਾਰਮਿੰਗ ਦਾ ਰੌਲਾ ਪੈ ਰਿਹਾ, ਇਹ ਵੀ ਬੜਾ ਵੱਡਾ ਨੁਕਸਾਨਦਾਇਕ ਕਰਮ ਹੈ। ਪਰ ਜਿਹੜੀ ਅਗਲੀ ਪੋਲਿਊਸ਼ਨ ਹੈ, ਉਹ ਹੈ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਇਹ ਚੰਗਿਆਈਆਂ ਦੇ ਅੱਛੀਆਂ ਚੀਜ਼ਾਂ ਨੇ ਪੋਜ਼ਿਟਿਵ ਥਿੰਕਿੰਗ ਸੀ, ਅਤੇ ਬੁਰਿਆਈਆਂ ਸੀ ਨੈਗੇਟਿਵ ਥਿੰਕਿੰਗ। ਹੁਣ ਤੁਸੀਂ ਦੱਸੋ, ਦੁਨੀਆਂ ਦੇ ਅੰਦਰ ਚੰਗਾ ਬੰਦਾ ਲੱਭਣ ਜਾਓ ਤਾਂ ਮਿਲਦਾ ਹੀ ਨਹੀਂ, ਅਤੇ ਬੁਰੇ ਬੰਦੇ ਜੇ ਦੇਖੀਏ, ਮਹਾਰਾਜ ਕਹਿੰਦੇ ਸਾਰੇ ਦੇਖਦੇ ਵੀ ਕਹਿੰਦੇ ਕੋਈ ਚੰਗਾ ਨਜ਼ਰ ਹੀ ਨਹੀਂ ਆਉਂਦਾ। ਕੋਈ ਬੰਦਾ ਹੀ ਚੰਗਾ ਹੋਵੇਗਾ ਦੁਨੀਆਂ ਦੇ ਵਿੱਚ। ਪਰ ਇਹ ਧਿਆਨ ਦਿਓ ਕਿ ਚੰਗਿਆਈਆਂ ਖਤਮ ਹੋ ਚੁੱਕੀਆਂ ਨੇ, ਅਤੇ ਬੁਰਿਆਈਆਂ ਸੰਸਾਰ ਦੇ ਵਿੱਚ ਇੰਨੀਆਂ ਜ਼ਿਆਦਾ ਨੇ ਕਿ ਬੁਰਿਆਈਆਂ ਦਾ ਪੋਲਿਊਸ਼ਨ ਸੰਸਾਰ ਦੇ ਵਿੱਚ ਫੈਲ ਕੇ ਜਿਹੜੀਆਂ ਪਰਮੇਸ਼ੁਰ ਵੱਲ ਨੂੰ ਸਾਡੀਆਂ ਵਾਈਬ੍ਰੇਸ਼ਨ ਚੰਗੀਆਂ ਜਾਣੀਆਂ ਸੀ, ਉਹ ਬੁਰੀ ਵਾਈਬ੍ਰੇਸ਼ਨ ਜਾ ਰਹੀ ਹੈ, ਜਿਸ ਕਰਕੇ ਪਰਮੇਸ਼ੁਰ ਦੀ ਕਿਰਪਾ ਦ੍ਰਿਸ਼ਟੀ ਵੀ ਸਾਡੇ ਤੋਂ ਹਟਦੀ ਜਾ ਰਹੀ। ਜੇ ਧਰਤੀ ਬਚੀ ਹੈ ਤਾਂ ਇੱਕ ਭਗਤੀ ਵਾਲਿਆਂ ਕਰਕੇ ਬਚੀ ਪਈ ਆ। ਹਵੇ ਜਿਵੇਂ ਇਬਰਾਹੀਮ ਨੇ ਦਰਸ਼ਨ ਦਿੱਤੇ, ਇਬਰਾਹੀਮ ਨੂੰ ਪਰਮੇਸ਼ੁਰ ਜੀ ਨੇ ਕਹਿਣ ਲੱਗੇ, ਇਬਰਾਹੀਮ ਧਰਤੀ ਗਰਕ ਹੋਣ ਵਾਲੀ, ਤੇਰੇ ਸ਼ਹਿਰ ਸਾਰਾ ਗਰਕ ਹੋ ਜਾਣਾ। ਕਹਿੰਦਾ ਮਹਾਰਾਜ ਇਹ ਤਾਂ ਕਰੋਪੀ ਨਾ ਕਰੋ, ਕਿਰਪਾ ਕਰੋ, ਧਰਤੀ ਬਚ ਜੇ। ਕਹਿੰਦੇ ਮੈਂ ਦੇਖਦਾ ਜੇ 10 ਬੰਦੇ ਤੇਰੇ ਸ਼ਹਿਰ ਵਿੱਚ ਭਗਤੀ ਵਾਲੇ ਹੋਏ, ਮੈਂ ਤੇਰੀ ਧਰਤੀ ਬਖਸ਼ ਦਿਆਂਗਾ। ਉਹਨੂੰ ਫਿਕਰ ਪੈ ਗਿਆ, ਕਹਿੰਦਾ ਮਹਾਰਾਜ ਜੇ 5 ਹੀ ਹੋਏ? ਕਹਿੰਦੇ ਬਖਸ਼ ਦਿਆਂਗਾ, 5 ਬੰਦੇ ਵੀ ਹੋਏ ਤਾਂ ਵੀ ਤੇਰੀ ਧਰਤੀ ਗਰਕ ਨਹੀਂ ਹੋਣ ਦਿਆਂਗਾ। ਮਹਾਰਾਜ ਜੇ 4 ਬੰਦੇ ਹੋਏ? ਕਹਿੰਦੇ ਫਿਰ ਵੀ ਬਖਸ਼ ਦਿਆਂਗਾ। ਫਿਰ ਪਰਮੇਸ਼ੁਰ ਚਲੇ ਗਏ, ਫਿਰ ਪਿੱਛੇ ਦੌੜ ਕੇ ਗਿਆ। 3 ਹੋਏ, 2 ਹੋਏ, 1 ਤੇ ਗੱਲ ਆ ਗਈ। ਪਰਮੇਸ਼ੁਰ ਕਹਿੰਦੇ ਹੁਣ ਨਾ ਮੇਰੇ ਮਗਰ ਆਈ, ਜੇ ਅੱਧਾ ਬੰਦਾ ਵੀ ਭਗਤੀ ਵਾਲਾ ਬੈਠਾ ਤਾਂ ਵੀ ਧਰਤੀ ਬਖਸ਼ ਦਿਆਂਗਾ ਤੇਰੀ। ਸ੍ਰਿਸ਼ਟੀ ਦਾ ਇਹ ਹਾਲ ਹੈ ਕਿ ਸਾਨੂੰ ਕੋਈ ਬੰਦਗੀ ਵਾਲਾ ਬੰਦਾ ਨਜ਼ਰ ਨਹੀਂ ਆਉਂਦਾ। ਬੰਦਗੀ ਦੇ ਨਾਲ ਹੀ ਧਰਤੀ ਖੜੀ ਹੈ। ਧੌਲ ਧਰਮ, ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਕੀ ਕਿਹਾ ਸੀ, ਕਹਿੰਦੇ ਜੇ ਧਰਤੀ ਥੱਲੇ ਧੌਲਾ ਬਲਦ ਖੜਾ, ਧੌਲੇ ਬਲਦ ਕਰਕੇ ਧਰਤੀ ਖੜੀ ਹੈ। ਮਹਾਰਾਜ ਕਹਿੰਦੇ ਅੱਛਾ, ਧੌਲਾ ਬਲਦ ਜਿਹੜਾ ਖੜਾ ਹੈ ਉਹ ਕਿਹੜੀ ਧਰਤੀ 'ਤੇ ਖੜਾ? ਧਰਤੀ ਹੋਰ ਪਰੈ ਹੋਰ ਹੋਰ, ਇਸ 'ਤੇ ਭਾਰਤ ਲੈ ਕਵਣ ਜੋਰ। ਮਹਾਰਾਜ ਕਹਿੰਦੇ ਧੌਲਾ ਬਲਦ ਖੜਾ ਧਰਤੀ ਇੱਕ 'ਤੇ, ਫਿਰ ਉਹਦੇ ਥੱਲੇ ਇੱਕ, ਫਿਰ ਧਰਤੀ, ਫਿਰ ਧੌਲਾ ਬਲਦ, ਫਿਰ ਇਹ ਕਿੱਥੋਂ ਤੱਕ ਕਰਮ ਚੱਲੂਗਾ ਥੱਲੇ ਤੱਕ? ਮਹਾਰਾਜ ਫਿਰ ਕੀ ਹੋਇਆ? ਕਹਿੰਦੇ ਧੌਲ ਧਰਮ, ਜਿਹੜਾ ਅਸਲ ਵਿੱਚ ਧਰਤੀ ਉੱਤੇ ਧਰਤੀ ਨੂੰ ਖੜਾਉਣ ਵਾਲੀ ਚੀਜ਼ ਹੈ ਉਹ ਹੈਗੀ ਹੈ ਧਰਮ। ਜੇ ਮਨੁੱਖਾਂ ਦੇ ਕੋਲ ਧਰਮ ਹੈ ਤਾਂ ਇਹ ਧਰਤੀ ਖੜ ਸਕਦੀ। ਧਰਮ ਕੀ ਚੀਜ਼ ਹੈ? ਜ਼ਿੰਦਗੀ ਦੇ ਵਿੱਚ ਆਪਾਂ ਆਮ ਧਰਮ ਅੱਖਰ ਨੂੰ ਸੁਣਦੇ ਹਾਂ, ਪਾਪ ਅਤੇ ਪੁੰਨ ਨੂੰ ਸੁਣਦੇ ਹਾਂ, ਸੁੱਚ ਅਤੇ ਝੂਠ ਨੂੰ ਸੁਣਦੇ ਹਾਂ, ਇਹ ਹੈਗੇ ਪੁਰਾਣੇ ਅੱਖਰ। ਅਸਲ ਵਿੱਚ ਧਰਮ ਕੀ ਹੈ? ਜਿਵੇਂ ਕਾਰ ਚਲਾਉਂਦੇ ਹਾਂ, ਆਪਣਾ ਧਰਮ ਹੈ ਕਿ ਲਾਲ ਬੱਤੀ ਆ ਗਈ ਤਾਂ ਰੁਕ ਜਾਓ, ਇਹ ਧਰਮ ਹੈ ਆਪਣਾ। ਫਰਜ਼, ਮਤਲਬ ਧਰਮ ਦਾ ਮਤਲਬ ਫਰਜ਼। ਜਦੋਂ ਜਦੋਂ ਦੁਨੀਆ ਧਰਮ ਜਾਂ ਆਪਣੇ ਫਰਜ਼ਾਂ ਤੋਂ ਕੁਤਾਹੀ ਕਰਦੀ ਹੈ, ਜਦੋਂ ਜਦੋਂ ਆਪਾਂ ਲੀਗਲ ਕੰਮ ਕਰਦੇ ਹਾਂ, ਇਹਨੂੰ ਇਹ ਵੀ ਲਾ ਲਓ ਕਿ ਧਰਮ ਹੈ ਲੀਗਲ ਕੰਮ ਕਰਨਾ, ਅਧਰਮ ਹੈ ਇਨਲੀਗਲੀ ਚੱਲਣਾ, ਇਹੀ ਚੀਜ਼ ਹੈ ਨਾ। ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਇਹ ਫਲਾਨਾ ਜਿਹੜਾ ਬੰਦਾ ਪੁੰਨ ਕਰਦਾ ਅਤੇ ਪਾਪ ਕਰਦਾ, ਇਹ ਵੀ ਲੀਗਲ ਅਨਲੀਗਲੀ ਚੀਜ਼ ਹੈਗੀ ਆ। ਪੁੰਨ ਲੀਗਲ ਹੈ ਅਤੇ ਅਨਲੀਗਲੀ ਕੰਮ ਜਿਹੜੇ ਹੁੰਦੇ ਨੇ ਉਹ ਪਾਪ ਕਹਿਲਾਉਂਦੇ ਨੇ, ਇਹ ਨਵਾਂ ਅੱਖਰ ਹੈ। ਜਿਹੜਾ ਆਪਾਂ ਕਹਿੰਦੇ ਸੁੱਚ ਅਤੇ ਝੂਠ ਹੈ, ਵੀ ਇਹ ਸੁੱਚਮ ਰੱਖਣੀ ਚਾਹੀਦੀ, ਝੂਠ ਰੱਖਣੀ ਚਾਹੀਦੀ ਹੈ। ਕਦੇ ਜਾ ਕੇ ਹੋਸਪਿਟਲ ਵਿੱਚ ਦੇਖੋ, ਜਦੋਂ ਡਾਕਟਰ ਓਪਰੇਸ਼ਨ ਕਰਦੇ ਨੇ ਤਾਂ ਇੱਥੋਂ ਤੱਕ ਬਾਹਾਂ ਤੱਕ ਉਹ ਸਪੈਸ਼ਲ ਬਣਿਆ ਹੁੰਦਾ, ਸਾਬਣ ਜਿਹੜੇ ਲਾਉਂਦੇ ਨੇ, ਹਾਈਜੀਨਿਕ ਕਰਦੇ ਹੱਥਾਂ ਨੂੰ, ਫਿਰ ਦਸਤਾਨੇ ਪਾਉਂਦੇ ਨੇ, ਬਾਹਰ ਦੀ ਜੁੱਤੀ ਬਾਹਰ ਹੀ ਛੱਡ ਆਉਂਦੇ ਨੇ, ਮੂੰਹ ਦੇ ਉੱਤੇ ਕੱਪੜਾ ਲਪੇਟਦੇ ਨੇ ਤਾਂ ਕਿ ਨੱਕ ਦਾ ਕੋਈ ਜਰਮਸ ਨਾ ਚਲਿਆ ਜਾਵੇ। ਉੱਥੇ ਕੀ ਚੀਜ਼ ਹੈ? ਸੁੱਚ ਅਤੇ ਝੂਠ ਪੁਰਾਣਾ ਅੱਖਰ ਹੈ ਅਤੇ ਇਹ ਹਾਈਜੀਨਿਕ ਕਰਨਾ ਉਹਨੂੰ ਨਵਾਂ ਅੱਖਰ ਹੈ। ਪਹਿਲਾਂ ਜੇ ਕਿਸੇ ਚੀਜ਼ ਨੂੰ ਸੁੱਚਾ ਕਰਨਾ ਹੁੰਦਾ ਸੀ, ਅੱਗ ਦੇ ਵਿੱਚ ਭਾਂਡਾ ਸਿੱਟ ਦਿੰਦੇ ਸੀ, ਇਹ ਸੁੱਚਾ ਹੋ ਗਿਆ। ਉਹੀ ਚੀਜ਼ ਹੁਣ ਡਾਕਟਰ ਉਬਾਲਦੇ ਨੇ, ਸੂਈਆਂ ਨੂੰ ਹੋਰ ਔਜ਼ਾਰਾਂ ਨੂੰ ਉਬਾਲ ਕੇ ਗਰਮ ਪਾਣੀ ਦੇ ਵਿੱਚ ਹਾਈਜੀਨਿਕ ਕਰਦੇ ਨੇ। ਇਸ ਕਰਕੇ ਆਪਣੇ ਜਿਹੜੇ ਲੋਕ ਨੇ, ਵੀ ਇਹ ਜੀ ਬੜੀਆਂ ਪੁਰਾਣੀਆਂ ਗੱਲਾਂ ਹੋ ਗਈਆਂ, ਹੁਣ ਤਾਂ 20ਵੀਂ ਸਦੀ ਲੰਘ ਗਈ, 21ਵੀਂ ਸਦੀ ਆ ਗਈ, ਲਓ ਜੀ ਹਾਲੇ ਵੀ ਸੁੱਚ ਝੂਠ 'ਚ ਫਸਿਆ ਬੈਠਾ ਬੰਦਾ। ਆਹ ਸਵੈਨ ਫਲੂ ਕੀ ਚੀਜ਼ ਹੈ? ਹੁਣ ਕਿਉਂ ਨੱਕ ਢੱਕਦੇ ਜੇ ਕਿਸੇ ਨੂੰ ਹੋ ਜਾਏ? ਕਿਉਂ ਉਹਨੂੰ ਵੱਖਰਾ ਰੱਖਦੇ ਨੇ? ਇਸੇ ਕਰਕੇ, ਕਿਉਂਕਿ ਉਹਦੇ ਅੰਦਰ ਨਿਕਲਣ ਵਾਲੇ ਜਰਮਸ ਹੋਰ ਲੋਕਾਂ ਨੂੰ ਖਰਾਬ ਕਰ ਸਕਦੇ ਨੇ। ਤਾਂ ਤੇ ਆਪਾਂ ਸਾਰੇ ਜਣੇ ਇਸ ਗੱਲ ਦੀ ਵਿਚਾਰ ਕਰੋ, ਆਪਾਂ ਨੂੰ ਸਤਿਗੁਰਾਂ ਨੇ ਮਨੁੱਖਾ ਦੇਹੀ ਦਿੱਤੀ ਸਾਰਿਆਂ ਨੂੰ, ਆਪਣਾ ਖਾਣਾ ਪੀਣਾ ਪਹਿਰਨਾ ਸੁਧਾਰੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਜਾ ਰਹੇ ਨੇ ਸੁਲਤਾਨਪੁਰ ਸਾਹਿਬ, ਕਾਜੀ ਕੁੱਟ ਰਿਹਾ ਆਪਣੇ ਨੌਕਰ ਨੂੰ। ਕਾਜੀ ਨੇ ਜਦੋਂ ਨੌਕਰ ਨੂੰ ਕੁੱਟਿਆ, ਕਹਿਣ ਲੱਗਿਆ ਇਹਨੂੰ ਕੁੱਟ ਰਿਹਾ ਬਈ? ਕਹਿੰਦਾ ਜੀ ਇਹਨੇ ਮੇਰੇ, ਦੇਖੋ ਮੈਂ ਮਸਜਿਦ ਜਾਣਾ ਸੀ, ਮੇਰੇ ਚਿੱਟੇ ਕੱਪੜੇ ਸਾਰੇ, ਉਹਨਾਂ 'ਤੇ ਖੂਨ ਪੈ ਗਿਆ, ਸਾਰੇ ਕੱਪੜੇ ਖਰਾਬ ਕਰਤੇ ਮੇਰੇ, ਅਪਵਿੱਤਰ ਹੋ ਗਏ ਕੱਪੜੇ, ਅਤੇ ਮੈਂ ਪਵਿੱਤਰ ਕੱਪੜੇ ਲੈ ਕੇ ਜਾਣੇ ਸੀ ਮਸਜਿਦ ਦੇ ਵਿੱਚ। ਕਹਿੰਦੇ ਅੱਛਾ ਇਹ ਦੱਸੋ, ਆ ਜਿਹੜੀ ਮੁਰਗੀ ਇਹ ਵੱਢ ਰਿਹਾ ਸੀ, ਇਹ ਕੀ ਕਰਨੀ ਸੀ? ਕਹਿੰਦੇ ਮੁਰਗੀ ਤਾਂ ਜੀ ਉਹ ਬਣਾ ਕੇ ਖਾਣੀ ਸੀ ਅਸੀਂ। ਕਹਿੰਦੇ ਕਮਾਲ ਦੀ ਗੱਲ, ਮੁਰਗੀ ਢਿੱਡ 'ਚ ਲਿਜਾ ਕੇ ਪਾ ਕੇ ਤੂੰ ਨਮਾਜ਼ ਪੜ੍ਹ ਸਕਦਾ ਜਾ ਕੇ ਅੰਦਰ, ਪਰ ਮੁਰਗੀ ਦਾ ਹੀ ਖੂਨ ਤੇਰੇ ਕੱਪੜੇ ਨੂੰ ਲੱਗ ਗਿਆ ਅਤੇ ਉਹ ਤੂੰ ਕਹਿੰਦਾ ਅਪਵਿੱਤਰ ਹੋ ਗਿਆ, ਇਹ ਤਾਂ ਕੋਈ ਗੱਲ ਨਾ ਬਣੀ। ਜੇ ਕੋਈ ਮਖੌਲੀ ਗ੍ਰੰਥੀ ਸੀਗਾ, ਉਹ ਗ੍ਰੰਥੀਆਂ ਦੀ ਆਪਦੀ ਗੱਲ ਚੱਲਦੀ ਸੀ, ਤਾਂ ਉਹ ਇੱਕ ਬੰਦੇ ਨੂੰ ਇਹਦੇ ਛੇੜਛਾੜ ਕਰ ਰਹੇ ਸੀ, ਕਹਿੰਦੇ ਇਹ ਤਾਂ ਕਹਿੰਦਾ 5-6 ਆਮਲੇਟ ਖਾ ਕੇ ਆਂਡੇ ਤੂੰ ਹੁਣ ਬਹਿ ਕੇ ਖੰਡ ਪਾਠ ਦੀ ਰੌਲ ਲਾਉਣਾ। ਅੱਗਿਓਂ ਕਹਿੰਦਾ ਮੈਂ ਤਾਂ ਜੀਆਂ ਦਾ ਭਲਾ ਹੀ ਕਰਦਾ। ਕਹਿੰਦੇ ਉਹ ਕਿਵੇਂ? ਕਹਿੰਦੇ 5-6 ਆਂਡੇ ਮੇਰੇ ਅੰਦਰ ਗਏ ਨੇ, ਉਹ ਜੀਆਂ ਦਾ ਬਾਣੀ ਪੜ੍ਹ ਕੇ ਭਲਾ ਹੋ ਜੂ, ਨਾਲ ਮੇਰਾ ਵੀ ਹੋ ਜੂ। ਲੋਕੀ ਤਾਂ ਇੱਦਾਂ ਦੇ ਮਖੌਲ ਕਰਦੇ ਅੱਜ ਕੱਲ੍ਹ। ਹੁਣ ਸਤਿਗੁਰੂ ਕਹਿੰਦੇ ਨੇ ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਉਹਨਾਂ ਦਾ ਚਿੱਤ ਕਿਵੇਂ ਨਿਰਮਲ? ਉਸ ਤਾਂ ਬਾਣੀ ਪੜ੍ਹਦੇ ਹਾਂ ਰੋਜ਼, ਆਪਾਂ ਮੰਨਦੇ ਨਹੀਂ ਕਿ ਫਿਰ ਬਾਣੀ ਨੂੰ। ਇਸ ਕਰਕੇ ਆਪਣੇ ਖਾਣੇ ਵਿੱਚ ਸੁਧਾਰ ਜ਼ਰੂਰ ਕਰ ਲਓ। ਦੇਖੋ ਮੈਂ ਤਾਂ ਤੁਹਾਨੂੰ ਕਹਿ ਕੇ ਚਲੇ ਜਾਣਾ, ਮੇਰਾ ਨਹੀਂ ਉਹਦੇ 'ਚ ਕੁਛ ਜਾਣਾ। ਗੁਰੂ ਗ੍ਰੰਥ ਸਾਹਿਬ ਕੋਲ ਨੇ, ਬਿਰਾਜਮਾਨ ਨੇ, ਇਹਨਾਂ ਦਾ ਹੀ ਉਪਦੇਸ਼ ਦਾਸ ਨੂੰ ਹੁਕਮ ਮਹਾਰਾਜ ਦਾ ਵੀ ਕਰ ਵੀ ਉਪਦੇਸ਼ ਸੁਣਾ ਇਹਨਾਂ ਨੂੰ ਪੰਗਤੀਆਂ। ਹੁਣ ਦੋਸ਼ੀ ਤੁਸੀਂ ਬਣਨਾ ਜੇ ਗਲਤੀ ਤੁਸੀਂ ਕਰੋਗੇ। ਮਹਾਰਾਜ ਨੇ ਕਿਹਾ ਦੇਖੋ ਤੁਹਾਨੂੰ ਉਦੋਂ ਉੱਚੀ ਪੁਕਾਰ ਪੁਕਾਰ ਕੇ ਕਿਹਾ ਸੀ, ਜਿਵੇਂ ਕੋਈ ਮਹਾਵਤ ਬੈਠਾ ਸੀ ਹਾਥੀ ਤੇ, ਰੱਬ ਦਾ ਭਗਤ ਅੱਗੇ ਅੱਗੇ ਤੁਰਿਆ ਜਾਵੇ, ਮਹਾਵਤ ਉੱਚੀ ਉੱਚੀ ਰੌਲਾ ਪਾਵੇ, ਉਹ ਹਾਥੀ ਪਾਗਲ ਹੋ ਗਿਆ, ਉਹ ਹਾਥੀ ਪਾਗਲ ਹੋ ਗਿਆ, ਪਰੇ ਹੋ ਜਾਓ, ਪਰੇ ਹੋ ਜਾਓ। ਜਿਹੜਾ ਭਗਤ ਸੀ ਉਹ ਕਹਿੰਦਾ ਸੀ ਕੋਈ ਨਹੀਂ, ਪਰਮਾਤਮਾ ਆਪੇ ਬਚਾਏਗਾ। ਹਾਥੀ ਨੇ ਉਹਨਾਂ ਵੱਡਾ ਸਾਰਾ ਪੈਰ ਭਗਤ ਦੀ ਲੱਤ 'ਤੇ ਰੱਖ, ਲੱਤ ਟੁੱਟ ਗਈ, ਥੱਲੇ ਫਿਸ ਗਈ। ਭਗਤ ਨੇ ਰੱਬ ਨਾਲ ਇਤਰਾਜ਼ ਖੜਾ ਕਰਤਾ, ਇਹ ਜੀ ਤੁਸੀਂ ਮੇਰੀ ਰੱਖਿਆ ਨਹੀਂ ਕੀਤੀ, ਤੁਸੀਂ ਮੈਨੂੰ ਦੱਸਿਆ ਆਹ ਹਾਥੀ ਨੇ ਮੇਰਾ ਹਾਲ ਕਰਤਾ, ਮੈਂ ਇੰਨੀ ਭਗਤੀ ਕਰਦਾ ਸੀ। ਪਰਮਾਤਮਾ ਕਹਿਣ ਲੱਗੇ ਸਿਆਣਾ ਬਣ ਸਿਆਣਾ, ਹਾਥੀ ਵਿੱਚ ਵੀ ਮੇਰੀ ਜੋਤ ਹੈ, ਮਹਾਵਤ ਵਿੱਚ ਵੀ ਮੈਂ ਹੀ ਬੈਠ ਕੇ ਕਹਿ ਰਿਹਾ ਸੀ ਪਰੇ ਹੋ ਜਾਓ, ਪਰੇ ਹੋ ਜਾਓ, ਹਾਥੀ ਪਾਗਲ ਹੋ ਗਿਆ। ਤੂੰ ਉਦੋਂ ਇੱਕ ਪਾਸੇ ਤੂੰ ਕਹਿੰਦਾ ਤੁਸੀਂ ਸਾਰਿਆਂ 'ਚ ਮੈਨੂੰ ਦੇਖਦੇ ਹੋ, ਇੱਕ ਪਾਸੇ ਜਦੋਂ ਮੈਂ ਰੌਲਾ ਪਾ ਰਿਹਾ ਮਹਾਵਤ ਦੇ ਵਿੱਚ ਬਹਿ ਕੇ, ਉਹ ਪਰੇ ਹੋ ਜਾਓ ਹਾਥੀ ਪਾਗਲ ਹੋ ਗਿਆ, ਤੂੰ ਪਰੇ ਕਿਉਂ ਨਾ ਹੋਇਆ? ਫਿਰ ਸ਼ਰਮਿੰਦਾ ਹੋ ਗਿਆ। ਹੁਣ ਪਟਿਆਲੇ ਕਥਾ ਕਰਕੇ ਦਾਸ ਨਿਕਲਿਆ ਬਾਹਰ, ਪਰਿਕਰਮਾ ਸਰੋਵਰ ਦੀ ਕਰ ਰਿਹਾ, ਇੱਕ ਬੰਦਾ ਮੇਰੇ ਨਾਲ ਤੁਰਿਆ ਜਾਵੇ। ਮੈਨੂੰ ਜਦੋਂ ਮਨ 'ਚ ਆਈ, ਮੈਂ ਕਿਹਾ ਕਿੰਨੇ ਚਿਰ ਦਾ ਕਥਾ ਸੁਣ, ਮੈਂ ਕਿਹਾ ਅਮਰ ਛਕਿਆ ਤੁਸੀਂ, ਕਾਫੀ ਸੁੰਦਰ ਦਾੜਾ ਸੀ ਚਿੱਟੇ ਰੰਗ ਦਾ। ਕਹਿੰਦਾ ਜਦੋਂ ਹੁਕਮ ਹੋਏਗਾ ਛਕ ਲਾਂਗੇ, ਇੱਦਾਂ ਕਰਕੇ ਕਹਿੰਦਾ। ਮੈਂ ਕਿਹਾ ਤੈਨੂੰ ਆਕਾਸ਼ ਬਾਣੀ ਹੋਣੀ ਹੈ ਕਿਆ? ਤੇਰੇ ਮੂਹਰੇ ਰੱਬ ਖੜੂਗਾ ਆ ਕੇ ਵੀ ਤੂੰ ਅਮਰ ਛਕ ਲਾ ਭਾਈ, ਹੱਥ ਜੋੜੂਗਾ ਤੈਨੂੰ, ਕਿਆ ਦਸਵੇਂ ਪਾਤਸ਼ਾਹ ਆਉਣਗੇ ਤੈਨੂੰ ਕਹਿਣ? ਉਹ ਇਸ ਸਥਾਨ 'ਤੇ ਦਾਸ ਵਜ਼ੀਰ ਹੈ, ਮੁੱਖ ਸੇਵਾਦਾਰ ਹੈ, ਨੌਵੇਂ ਪਾਤਸ਼ਾਹ ਕਿਸੇ ਦੇ ਰਾਹੀਂ ਕਹਿਣਗੇ? ਪਰਮਾਤਮਾ ਤਾਂ ਸਾਰਿਆਂ 'ਚ ਹੀ ਬੈਠਾ ਹੈ। ਜੇ ਤੁਸੀਂ ਕਹੋ ਤੁਹਾਨੂੰ ਜੇ ਰੱਬ ਆ ਕੇ ਕਹੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕਹਿਣ, ਕੀ ਗੱਲ ਤੁਸੀਂ ਬਹੁਤ ਨਾਡੂ ਖਾਂ, ਤੁਹਾਨੂੰ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਕਹਿਣਗੇ? ਇਹ ਨਹੀਂ ਗੱਲ ਹੁੰਦੀ। ਰੱਬ ਕਿਸੇ ਵਿੱਚ ਵੀ ਬੋਲ ਜਾਂਦਾ, ਰੱਬ ਤਾਂ ਬੱਚੇ ਵਿੱਚ ਵੀ ਬੋਲ ਜਾਂਦਾ, ਰੱਬ ਤਾਂ ਪਤਾ ਨਹੀਂ ਕਿੱਥੋਂ ਕੀ ਬੋਲ ਜਾਂਦਾ ਆ ਕੇ। ਹਰੇਕ ਬੰਦੇ ਦੀ ਗੱਲ ਨੂੰ ਫੋਲੋ ਕਰੋ ਵੀ ਮੈਨੂੰ ਇਸ ਬੰਦੇ ਨੇ ਕਿਉਂ ਕਿਹਾ। ਕੋਈ ਬੰਦਾ ਆਪਾਂ ਨੂੰ ਕਹਿੰਦਾ ਭਾਈ ਸਾਹਿਬ ਦੇਖ ਕੇ ਅੱਗੇ ਟੋਆ, ਅਤੇ ਤੁਸੀਂ ਟੋਏ ਵਿੱਚ ਫਿਰ ਵੀ ਡਿੱਗ ਪਾਓ, ਤੁਸੀਂ ਕਹੋ ਮੈਨੂੰ ਤਾਂ ਰੱਬ ਕਵੇ, ਤਾਂ ਰੱਬ ਤਾਂ ਉਹਦੇ ਵਿੱਚੋਂ ਬੋਲਿਆ ਸੀ। ਇਸ ਕਰਕੇ ਜਦੋਂ ਆਪਾਂ ਸਟੇਜ ਤੋਂ ਵਚਨ ਕਰਦੇ ਹਾਂ, ਬੋਲਦੇ ਹਾਂ, ਤੁਹਾਨੂੰ ਸੁਣਾ ਰਹੇ ਹਾਂ ਵੀ ਭਾਈ ਸਮਾਂ ਨਹੀਂ ਅੱਛਾ ਹੈ, ਮਹਾਂਪੁਰਖ ਸਾਰੇ ਕਹਿ ਰਹੇ, ਦਾਸ ਦੀ ਸੰਗਤ ਲਗਭਗ ਸਾਰਿਆਂ ਮਹਾਂਪੁਰਖਾਂ ਨਾਲ ਹੀ ਹੈ, ਉਹ ਚੁੱਪ ਕਰਕੇ ਬੈਠੇ ਨੇ ਅਤੇ ਕਦੇ ਕਦੇ ਇਸ਼ਾਰਾ ਕਰ ਦਿੰਦੇ ਨੇ, ਦੁਨੀਆਂ ਨੂੰ ਸਮਝਾਓ। ਮਨੀ ਕਰਨ ਵਾਲੇ ਮਹਾਂਪੁਰਸ਼ਾਂ ਨੇ, ਇੱਕ ਮਾਤਾ ਨੇ ਕੋਈ ਵਚਨ ਕੀਤਾ, ਮਹਾਂਪੁਰਸ਼ ਕਹਿੰਦੇ ਸਮਾਂ ਨਹੀਂ ਚੰਗਾ ਆ ਰਿਹਾ, ਸਮਾਂ ਖਰਾਬ ਹੈ, ਅਤੇ ਅਮਰ ਛਕ ਲਓ, ਬਾਣੀ ਪੜ੍ਹਿਆ ਕਰੋ। ਬਹੁਤਾ ਬੋਲਦੀ ਸੀ ਤਾਂ ਮਹਾਂਪੁਰਖ ਕਹਿੰਦੇ ਆ ਹੁਣ ਤੋਂ ਇੱਥੋਂ ਲੈ ਕੇ ਇੱਥੇ ਤੱਕ ਚੂੜੀਆਂ ਇੰਨੀਆਂ ਸੋਨੇ ਦੇ ਇੱਧਰ ਪਾਈਆਂ, ਇੰਨੀਆਂ ਪਾਈਆਂ, ਬੜੀ ਅਮੀਰ ਹੈ ਨਾ ਤੂੰ। ਕਹਿੰਦੇ ਕੋਈ ਸਮਾਂ ਆਊਗਾ 5 ਕਿਲੋ ਸੋਨੇ ਬਦਲੇ ਅੱਧੀ ਰੋਟੀ ਬਿਨਾਂ ਨਸੀਬ ਹੋਊਗੀ ਲੋਕਾਂ ਨੂੰ, ਕਿਉਂਕਿ ਦੁਨੀਆਂ 'ਤੇ ਕਣਕ ਹੀ ਨਹੀਂ ਰਹਿਣੀ, ਫਰੂਟ ਨਹੀਂ ਰਹਿਣੇ, ਦੁਨੀਆਂ ਦੇ ਉੱਤੇ ਕੋਈ ਖਾਣ ਵਾਲੀ ਚੀਜ਼ ਜਦ ਨਾ ਰਹੀ ਤਾਂ ਪੱਤੇ ਖਾ ਕੇ ਗੁਜ਼ਾਰਾ ਕਰਨਾ ਪੈਣਾ ਤੁਹਾਨੂੰ, ਅਤੇ ਸੋਨੇ ਦਾ, ਚਾਂਦੀ ਦਾ, ਹੀਰਿਆਂ ਦਾ, ਮੋਤੀਆਂ ਦਾ, ਪੈਸਿਆਂ ਦਾ ਕਾਹਦਾ ਮਾਣ ਕਰਦੇ ਹਾਂ ਆਪਾਂ? ਇਸ ਕਰਕੇ ਇਸ ਗੱਲ ਵੱਲ ਸਾਰੀ ਸੰਗਤ ਧਿਆਨ ਦਿਓ, ਇੱਕ ਸੀਰੀਅਸ ਗੱਲ ਹੁੰਦੀ ਉਹਨੂੰ ਸੀਰੀਅਸ ਲਿਆ ਕਰੋ। ਆਹ ਪਿੱਛੇ ਜੇ ਹੁਣ ਇੱਕ ਦੇਸ਼ ਨੇ, ਆ ਰੋਜ਼ ਆਪਾਂ ਨੂੰ ਦਿਖਾਉਂਦੇ ਟੀਵੀ ਦੇ ਉੱਤੇ, ਇੱਕ ਦੇਸ਼ ਨੇ ਪਾਣੀ ਦੇ ਥੱਲੇ ਮੀਟਿੰਗ ਕੀਤੀ ਹੈ। ਕਿਉਂ? ਉਹ ਕਹਿੰਦੇ ਸ੍ਰਿਸ਼ਟੀ 'ਤੇ ਗਲੋਬਲ ਵਾਰਮਿੰਗ ਨਾਲ ਇੰਨਾ ਜ਼ਿਆਦਾ ਪਾਣੀ ਆ ਰਿਹਾ, ਹਿਮਾਲਿਆ ਜਿੰਨੀ ਉੱਚੀ ਇੱਕ ਵਾਰ ਪਾਣੀ ਦੀ ਛੱਲ ਆ ਜਾਣੀ ਹੈ, ਅਤੇ ਕਹਿੰਦੇ ਫਿਰ ਆਪਾਂ ਨੂੰ ਪਾਣੀ ਵਿੱਚ ਹੀ ਜੀਵਨ ਬਤੀਤ ਕਰਨਾ ਪੈਣਾ, ਆਪਾਂ ਪਹਿਲਾਂ ਤੋਂ ਹੀ ਤਿਆਰੀ ਕਰ ਲਈਏ। ਸਾਇੰਸ ਪੁਕਾਰ ਕੇ ਕਹਿ ਰਹੀ ਹੈ ਵੀ ਬਚ ਜੋ, ਹੁਣ ਸਮਾਂ ਠੀਕ ਨਹੀਂ ਹੈ, ਆਪਾਂ ਨੂੰ ਉਹ ਗੱਲ ਸੀਰੀਅਸ ਲੈਣੀ ਚਾਹੀਦੀ ਹੈ। ਮੈਂ ਇਹ ਹੁਣ ਆਪਾਂ ਆਮ ਇਨਸਾਨ ਕੀ ਕਰ ਸਕਦੇ ਹਾਂ, ਇਹਦੇ ਲਈ ਆਪਾਂ ਗੁਰੂ ਵਾਲੇ ਬਣ ਕੇ ਸਹੀ ਮਰਿਆਦਾ ਵਿੱਚ ਆ ਕੇ ਰਹਿਤ ਨੂੰ ਕਮਾਈਏ ਜਿੰਨੀ ਵੀ ਹੋ ਸਕਦੀ ਹੈ। ਦੇਖੋ ਜੇ ਤੁਸੀਂ ਹੁਣ ਕੋਈ ਥੋੜ੍ਹੇ ਜਿਹੇ 10 ਘੰਟੇ ਕੰਮ ਕਰਦਾ ਨਾ, ਉਹ 8 ਘੰਟੇ ਕਰੋ। ਜੇ ਕੋਈ ਤੁਹਾਡੇ ਚੋਂ ਹੁਣ ਸਿਰਫ ਰੋਟੀ ਜੋਗੇ ਪੈਸੇ ਕਮਾ ਲਓ, ਜ਼ਿਆਦਾ ਪੈਸਿਆਂ ਵੱਲ ਨਾ ਧਿਆਨ ਦਿਓ, ਪੈਸਿਆਂ ਨੇ ਕਿਸੇ ਦੀ ਜਾਨ ਨਹੀਂ ਬਚਾਉਣੀ, ਪੈਸੇ ਤਾਂ ਵਿਚਾਰੇ ਆਪ ਡੁੱਬ ਜਾਣੇ ਥੱਲੇ ਨੂੰ। ਜਾਨ ਬਚਾਉਣੀ ਜਾਂ ਸਾਡੀ ਸੁਰੱਖਿਆ ਜਾਂ ਸਾਨੂੰ ਆਉਣ ਵਾਲੀਆਂ ਮੁਸੀਬਤਾਂ ਤੋਂ ਬਚਾਉਣ ਲਈ ਸ਼ਬਦ ਦਾ ਆਸਰਾ ਲੈਣਾ ਪੈਣਾ। ਧਨਾਸਰੀ ਮਹੱਲਾ ਪੰਜਵਾਂ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਹਾਥ ਦੇ ਰੱਖ ਹੈ ਆਪਣੇ ਕਹੋ, ਸਾਸ ਸਾਸ ਪ੍ਰਭ ਪਾਲੇ। ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਆਦਿਅੰਤ ਪ੍ਰਭ ਸਦਾਤ ਸਹਾਈ, ਧਨ ਹਮਾਰਾ ਮੀਤ। ਮਨ ਬਿਲਾਸ ਪਏ ਸਾਹਿਬ ਕੇ ਅਚਰ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਏ। ਉਹ ਬਾਣੀ ਪੜ੍ਹੋ ਚੌਪੀ ਸਾਹਿਬ ਦੇ, ਰੋਜ਼ 5, 10, 15, 20, 25 ਪਾਠ ਕਰਿਆ ਕਰੋ। ਜਿੰਨਾ ਜਿੰਨਾ ਹੁਣ ਨਿਤਨੇਮ ਤੁਸੀਂ ਵਧਾ ਸਕਦੇ ਹੋ ਵਧਾ ਲਓ, ਤੁਹਾਡੇ ਹੀ ਕੰਮ ਆਵੇਗਾ। ਬਾਣੀ ਪੜ੍ਹੀ ਤੁਹਾਡਾ ਸਾਥ ਦੇ ਜਾਵੇਗੀ, ਪਰ ਨੋਟ ਤੇ ਤਰ ਜਾਣਗੇ ਪਾਣੀ ਦੇ ਉੱਤੇ ਹੀ, ਤੇ ਸੋਨਾ ਤੇ ਡੁੱਬ ਜਾਏਗਾ ਪਾਣੀ ਦੇ ਵਿੱਚ ਹੀ, ਤੇ ਗੱਡੀਆਂ ਨੇ ਕੰਮ ਨਹੀਂ ਕਰਨਾ। ਇਹ ਗੱਲਾਂ ਮਹਾਂਪੁਰਸ਼ ਕਹਿੰਦੇ ਨੇ, ਇਹੀ ਸੁਨੇਹਾ ਦੇ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਆਸਰਾ ਲੈ ਲਓ, ਲੇਖਾ ਜਿਹੜਾ ਹੈ ਉਹ ਆਪਣਾ ਠੀਕ ਰੱਖੋ। ਬਾਬਾ ਇਹੋ ਲੇਖਾ ਲਿਖ ਜਾਣ, ਮਹਾਰਾਜ ਕਹਿੰਦੇ ਬਾਬਾ ਇਹੋ ਜਿਹਾ ਲੇਖਾ ਲਿਖ ਜਿਸ ਲੇਖੇ ਨਾਲ ਤੈਨੂੰ ਦਰਗਾਹ ਦੇ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ। ਇਹੋ ਜਿਹਾ ਲੇਖਾ ਨਾ ਲਿਖੋ, ਅੱਖਾਂ ਬੰਦ ਕਰਕੇ ਨਾ ਚੱਲੋ। ਕਿਉਂ? ਤੁਸੀਂ ਕਹੋ ਰੱਬ ਦੇਖਦਾ ਹੀ ਨਹੀਂ। ਆ ਇੱਥੇ ਨਿਕਚੂ ਜਿਹਾ ਕੈਮਰਾ ਲੱਗਿਆ ਹੁੰਦਾ ਗੁਰਦੁਆਰੇ 'ਚ, ਇੰਨਾ ਕੀ ਹਰ ਆਉਣ ਜਾਣ ਵਾਲੇ ਦੀ ਆਪਾਂ ਦੇਖ ਸਕਦੇ ਹਾਂ। ਫਲਾਨਾ ਬੰਦਾ ਆਇਆ, ਫਲਾਨੇ ਨੇ ਆਹ ਚੱਕਿਆ, ਫਲਾਨੇ ਨੇ ਆਹ ਰੱਖਿਆ, ਇੰਨਾ ਕੁ ਕੈਮਰਾ ਹੁੰਦਾ ਸਿਰਫ, ਅਤੇ ਤੁਹਾਨੂੰ ਸਭ ਨੂੰ ਨੋਟ ਕਰਦਾ ਉਹ। ਅਤੇ ਰੱਬ ਦਾ ਵੀ ਤਾਂ ਕੈਮਰਾ ਲੱਗਿਆ ਹੋਇਆ। ਰੱਬ ਨੇ ਤਾਂ ਐਸਾ ਸਿਸਟਮ ਬਣਾਇਆ, ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਕੈਮਰਾ ਆਪਣੀ ਅੱਖਾਂ 'ਚ ਹੀ ਲੱਗਿਆ ਹੋਇਆ, ਨਾਲ ਹੀ ਸਾਰੀ ਫਿਲਮ ਇਹ ਖੁਦ ਹੀ ਲਈ ਜਾ ਰਿਹਾ। ਆਪਾਂ ਜਿਹੜੀ ਚੀਜ਼ ਖਾਂਦੇ ਹਾਂ ਚੱਕਦੇ ਹਾਂ, ਇਹ ਕੈਮਰਾ ਉਹਨੂੰ ਨੋਟ ਕਰੀ ਜਾਂਦਾ। ਇਹ ਸਾਰੀ ਚਿਪ ਅੰਦਰ ਲੱਗੀ ਹੋਈ ਹੈ ਆਤਮਾ, ਅਤੇ ਆਤਮਾ ਦੇ ਵਿੱਚ ਹੀ ਸਾਰਾ ਕੁਛ ਪੈ ਜਾਂਦਾ, ਅਤੇ ਗਿਣਤੀ ਮਿਣਤੀ ਹੋ ਜਾਂਦੀ ਹੈ। ਜਿੰਨੀਆਂ ਤੁਸੀਂ ਗਲਤੀਆਂ ਕਰਦੇ ਹੋ, ਸਾਰੀਆਂ ਗਲਤੀਆਂ ਪਰਮਾਤਮਾ ਨੋਟ ਕਰਦੇ ਰਹਿੰਦੇ ਨੇ। ਬਾਅਦ 'ਚ ਤੁਸੀਂ ਕਹਿੰਦੇ ਜੀ ਮੈਂ ਤਾਂ ਕੁਛ ਮਾੜਾ ਕੀਤਾ ਹੀ ਨਹੀਂ ਗਾ, ਜੀ ਮੈਨੂੰ ਪਤਾ ਨਹੀਂ ਕਿਉਂ ਸਜ਼ਾ ਮਿਲ ਗਈ। ਪਤਾ ਨਹੀਂ ਤੁਸੀਂ ਅੱਜ ਤੱਕ ਕਿੰਨਿਆਂ ਬੰਦਿਆਂ ਦੇ ਦਿਲ ਦਿਖਾਏ ਹੋਣੇ ਹੈ। ਕਈਆਂ ਨੇ ਕਈਆਂ ਦੇ ਪੈਸੇ ਲੈ ਕੇ ਹੀ ਖਾ ਲਏ, ਦਿੱਤੇ ਹੀ ਨਹੀਂ ਵਾਪਸ। ਤੁਸੀਂ ਕੀ ਸਮਝਦੇ ਹੋ ਹਿਸਾਬ ਹੋਣਾ ਨਹੀਂ? ਹਿਸਾਬ ਤਾਂ ਹੋਣਾ। ਇਹ ਤਾਂ ਬਹੁਤ ਮੈਂ ਐਸੀਆਂ ਗਾਥਾਵਾਂ ਜਾਣਦਾ। ਕੋਈ ਬੰਬੇ ਦੇ ਵਿੱਚ ਸੀਗਾ, ਦੋ ਦੋਸਤ ਚਲੇ ਗਏ। ਬੜੀ ਪੁਰਾਣੀ ਗੱਲ ਹੈ, 60-70 ਸਾਲ ਪੁਰਾਣੀ, ਸਾਡੇ ਤਾਇਆ ਜੀ ਸੁਣਾਉਂਦੇ ਹੁੰਦੇ। ਕਹਿੰਦੇ ਮੈਂ ਇਹ ਪ੍ਰਤੱਖ ਦੇਖੀ ਹੋਈ ਚੀਜ਼ ਹੈ, ਕਹਿੰਦੇ ਉਹ ਦੋਨੋਂ ਚਲੇ ਗਏ, 2.5-2.5 ਲੱਖ ਰੁਪਈਆ ਉਹਨਾਂ ਜ਼ਮਾਨਿਆਂ 'ਚ ਕਮਾਇਆ। ਜਦੋਂ ਵਾਪਸ ਆਉਣ ਲੱਗੇ, ਉਸ ਵਕਤ ਹਰਿਆਣੇ ਦੇ ਸੀਗੇ ਉਹ ਬੰਦੇ, ਕਹਿੰਦਾ ਉਹਨੇ ਇੱਕ ਬੰਦੇ ਨੇ ਦੂਜੇ ਨੂੰ ਰਾਤ ਨੂੰ ਜ਼ਹਿਰ ਦੇ ਤਾ ਦੁੱਧ 'ਚ। ਚੱਲ 5 ਲੱਖ ਰੁਪਈਆ ਲਿਆਇਆ, ਆ ਕੇ ਵਿਆਹ ਸ਼ਾਦੀ ਹੋਇਆ, ਲੜਕਾ ਹੋ ਗਿਆ, ਲੜਕਾ ਹੁੰਦਿਆਂ ਸਾਰ ਬਿਮਾਰ ਹੋ ਗਿਆ। ਉਹ 20 ਸਾਲ ਦਾ ਹੋ ਗਿਆ ਲੜਕਾ ਬਿਮਾਰ, ਬਿਮਾਰੀ 'ਤੇ ਪੈਸੇ ਲੱਗਦੇ ਗਏ। ਲੜਕਾ ਇੱਦਾਂ ਬੈਠਾ ਇੱਕ ਦਿਨ ਕੋਲ ਬੈਠ ਕੇ, ਪਿਓ ਕਹਿੰਦਾ ਪੁੱਤ ਤੇਰੀ ਬਿਮਾਰੀ ਹਟਦੀ ਨਹੀਂ, ਪੈਸਾ ਸਾਰਾ ਲਾ ਚੁੱਕੇ ਹੈ। ਉਹ ਲੜਕਾ ਕਿਉਂ ਕਹਿੰਦਾ ਕਿਹੜਾ? ਉਹ 2.5 ਲੱਖ ਜਿਹੜਾ ਮੈਨੂੰ ਦੁੱਧ 'ਚ ਜ਼ਹਿਰ ਪਾ ਕੇ ਦਿੱਤਾ ਸੀ, ਉਹ 2.5 ਲੱਖ ਉਹ ਮੇਰਾ ਪੂਰਾ ਹੋ ਗਿਆ, ਮੈਂ ਚੱਲਿਆ, ਤੂੰ ਮੈਥੋਂ ਲਿਆ ਸੀ ਧੋਖੇ ਨਾਲ, ਉੱਥੇ ਚੜ੍ਹਾਈ ਕਰ ਗਿਆ। ਸੋ ਇਸ ਕਰਕੇ ਸਾਧ ਸੰਗਤ ਲੇਖਾ ਤਾਂ ਦੇਣਾ ਹੀ ਪੈਂਦਾ। ਇੱਥੇ ਹੀ ਆਪਣਾ ਬਰਮਿੰਗਮ ਸਿੰਘ ਆ, ਉਹ ਕਹਿੰਦਾ ਮੇਰੇ 2 ਲੜਕੀਆਂ ਜੌੜੀਆਂ ਹੋ ਗਈਆਂ ਇਕੱਠੀਆਂ, ਪਹਿਲਾਂ ਇੱਕ ਲੜਕੀ ਪਹਿਲਾਂ ਸੀ। ਕਹਿੰਦਾ ਮੈਂ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਅੱਗੇ ਲੜਕੀਆਂ ਸੀ, ਹੁਣ ਲੜਕੀਆਂ ਹੋਰ ਆ ਗਈਆਂ, ਪਹਿਲਾਂ ਹੀ ਬੜੀ ਗਰੀਬੀ ਹੈ। ਕਹਿੰਦਾ ਹਸਪਤਾਲ ਮੈਂ ਗਿਆ ਅਤੇ ਡਾਕਟਰ ਕਹਿੰਦੇ 1 ਲੜਕੀ ਚੜ੍ਹਾਈ ਕਰ ਗਈ। ਕਹਿੰਦਾ ਮੈਂ ਆਖਿਆ ਐਵੇਂ ਅਰਦਾਸ ਕੀਤੀ ਅਤੇ ਚੜ੍ਹਾਈ ਵੀ ਕਰ ਗਈ, ਅਤੇ ਮੈਨੂੰ ਹੀ ਪਾਪ ਲੱਗਣਾ। ਕਹਿੰਦੇ ਅਸੀਂ ਉਹ ਲੜਕੀ ਲੈ ਕੇ ਉਦੋਂ ਛੋਟੇ ਬੱਚੇ ਨੂੰ ਦਰਿਆ ਵਿੱਚ ਤਾਰ ਦਿੰਦੇ ਹੁੰਦੇ ਸੀ, ਕਹਿੰਦੇ ਅਸੀਂ ਦਰਿਆ ਵਿੱਚ ਜਾ ਕੇ ਤਾਰਿਆ ਹੈ। ਕਹਿੰਦੇ ਫਿਰ ਮੇਰੇ ਲੜਕਾ ਹੋ ਗਿਆ, ਫਿਰ ਸਮਾਂ ਪਾ ਕੇ ਫਿਰ 1 ਲੜਕੀ ਹੋ ਗਈ। ਕਹਿੰਦੇ ਜਦੋਂ 5 ਕੁ ਸਾਲ ਦੀ ਹੋਈ, 3 ਕੁ ਸਾਲ 4 ਸਾਲ ਦੀ, ਇੰਨੀ 'ਚ ਬੋਲਣ ਲੱਗ ਪਈ। ਕਹਿੰਦਾ ਮੈਨੂੰ ਕਹਿੰਦੀ ਮੈਂ ਫੇਰ ਆ ਗਈ, ਤੁਸੀਂ ਮੈਨੂੰ ਦਰਿਆ 'ਚ ਸਿੱਟ ਕੇ ਆਈ ਸੀ, ਮੈਂ ਫੇਰ ਆ ਗਈ। ਕਹਿੰਦਾ ਮੈਂ ਆਖਿਆ ਕਰਾਂ, ਇਹ ਕੀ ਕਹਿੰਦੀ ਆ? ਕਹਿੰਦਾ ਓਹੋ, ਇਹ ਉਹ ਫਿਰ ਮੁੜ ਕੇ ਆ ਗਈ। ਕਹਿੰਦਾ ਕਿਉਂਕਿ ਮਹਾਰਾਜ ਅੱਗੇ ਮੈਂ ਅਰਦਾਸ ਕੀਤੀ ਸੀ ਵੀ ਮਹਾਰਾਜ ਮੈਂ ਗਲਤੀ ਨਾਲ ਅਰਦਾਸ ਕਰਤੀ ਵੀ ਉਹ ਚੜ੍ਹਾਈ ਕਰ ਗਈ, ਮੈਨੂੰ ਪਾਪ ਲੱਗੂਗਾ। ਕਹਿੰਦੇ ਮਹਾਰਾਜ ਨੇ ਫੇਰ ਭੇਜਤੀ। ਇਸ ਕਰਕੇ ਇਹ ਹਿਸਾਬ ਕਿਤਾਬ ਆਪਣੇ ਇੱਥੇ ਹੁੰਦਾ ਹੀ ਰਹਿੰਦਾ। ਜਿਹੜੇ ਹੁਣ ਆਪਣੇ ਮਾਤਾ ਪਿਤਾ ਨੇ ਕਦੇ ਕੀਤਿਆਂ ਕੇ ਬਾਪ, ਕੀਤਿਆਂ ਕੇ ਬੇਟੇ, ਕੀਤਿਆਂ ਕੇ ਚੇਲੇ ਪੁਨ ਹੋਏ, ਆਹ ਆਪਾਂ ਸਾਰੇ ਰਿਸ਼ਤੇਦਾਰ ਕਰੋੜਾਂ ਜਨਮਾਂ ਦੇ ਘੁੰਮ ਰਹੇ ਹਾਂ, ਇੱਕ ਦੂਜੇ ਨਾਲ ਹਿਸਾਬ ਕਿਤਾਬ ਹੀ ਕਰੀ ਜਾਂਦੇ ਹਾਂ। ਹਰੇਕ ਜਨਮ ਵਿੱਚ ਆਪਾਂ ਇੱਕ ਦੂਜੇ ਨਾਲ ਠੱਗੀ ਠੋਰੀ ਮਾਰੀ ਜਾਂਦੇ ਹਾਂ, ਤਾਂ ਅਗਲੇ ਜਨਮ 'ਚ ਫੇਰ ਉਹ ਮਾਸੀ, ਚਾਚਾ, ਤਾਇਆ, ਫੁੱਫੜ, ਭਤੀਜਾ ਦੋ ਇਹ ਬਣ ਬੁਣ ਕੇ ਫੇਰ ਆ ਜਾਂਦੇ, ਦੋਸਤ ਬਣ ਕੇ ਆ ਜਾਂਦੇ ਹਾਂ, ਇੱਕ ਦੂਜੇ ਦਾ ਖਰਾਬ ਕਰਦੇ ਹਾਂ। ਇਹਨਾਂ ਚੱਕਰਾਂ 'ਚੋਂ ਬਾਹਰ ਆਓ, ਇਹ ਜੰਜਾਲਾਂ 'ਚ ਨਾ ਪਾਓ। ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕਰੋ, ਮਹਾਰਾਜ ਅੱਜ ਤੱਕ ਜੋ ਮੰਗ ਲਿਆ ਮੰਗ ਲਿਆ, ਹੁਣ ਨਾ ਮੰਗਣਾ ਕੁਛ ਮਹਾਰਾਜ ਤੋਂ, ਹੁਣ ਮੰਗਣਾ ਸਿੱਖੀ ਅਤੇ ਨਾਮਦਾਨ, ਦੋ ਗੱਲਾਂ ਤੋਂ ਜ਼ਿਆਦਾ ਕੁਛ ਨਾ ਮੰਗਿਓ। ਮਹਾਰਾਜ ਤੋਂ ਮੰਗੋ, ਮਹਾਰਾਜ ਮੇਰਾ ਜੰਮਣਾ ਮਰਨਾ ਕੱਟ ਦਿਓ। ਕਰੋੜਾਂ ਜਨਮ ਹੋ ਗਏ ਤੁਹਾਨੂੰ ਇੱਥੇ ਭਟਕਦਿਆਂ ਨੂੰ, ਅਤੇ ਕਰੋੜਾਂ ਜਨਮ ਫਿਰ ਹੋਰ ਲੰਘ ਜਾਣੇ ਭਟਕਦਿਆਂ ਨੂੰ। ਗੁਰੂ ਵਾਲੇ ਬਣ ਕੇ ਅੰਮ੍ਰਿਤ ਛੱਕ ਕੇ, ਕਈ ਕਹਿੰਦੇ ਅੰਮ੍ਰਿਤ ਛਕਣ ਦੀ ਲੋੜ ਹੀ ਨਹੀਂ ਹੈ, ਬਈ ਬਹੁਤ ਸਿਆਣੇ ਤੁਹਾਡੇ ਮਗਰ ਲੱਗ ਜਾਂਦਾ ਸਾਰਾ ਪੰਥ, ਫਿਰ ਤਾਂ ਆਪਾਂ ਅਕਾਲ ਤਖ਼ਤ ਸਾਹਿਬ 'ਤੇ ਨਾ ਲੈ ਚੱਲੀਏ ਇਹਨਾਂ ਨੂੰ, ਉੱਥੇ ਬੈਠ ਜਾਓ, ਜਾ ਕੇ ਜਾਓ ਲੋਕਾਂ ਨੂੰ ਪ੍ਰਚਾਰ ਕਰੋ, ਅੰਮ੍ਰਿਤ ਦੀ ਲੋੜ ਨਹੀਂ, ਗੁਰੂ ਦੀ ਲੋੜ ਨਹੀਂ, ਬਾਣੀ ਲੋੜ ਨਹੀਂ। ਤੁਸੀਂ ਕਿੱਧਰੋਂ ਸਿਆਣੇ ਆ ਗਏ ਜਿਹੜੇ ਕਹਿੰਦੇ ਅੰਮ੍ਰਿਤ ਛਕਣ ਦੀ ਲੋੜ ਨਹੀਂ ਹੈ? ਜਦ ਤੱਕ ਅੰਮ੍ਰਿਤ ਨਹੀਂ ਛਕਦੇ ਉਦੋਂ ਤੱਕ ਸੱਚਖੰਡ ਨਿਵਾਸ ਨਹੀਂ ਮਿਲਦਾ, ਇਹ ਪੱਕਾ ਹੀ ਕੰਮ ਜਾਣ ਲਓ। ਅੰਗ ਅਤੇ ਮ੍ਰਿਤ, ਮ੍ਰਿਤ ਹੁੰਦੀ ਮੌਤ ਤੋਂ, ਅੰਗ ਹੁੰਦਾ ਰਹਿਤ ਕਰਨ ਵਾਲਾ, ਕੀ ਹੈ ਅੰਗ? ਮ੍ਰਿਤ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਣਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬੇ ਨਾ ਵਿਆਪੈ ਚਿੰਤਾ। ਗੁਰਾਂ ਨੇ ਬਾਣੀ ਅੰਦਰ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਸਤਿਗੁਰੂ ਕਹਿੰਦੇ ਗੁਰੂ ਵਾਲੇ ਬਣ ਜਾਓ, ਅੰਮ੍ਰਿਤ ਛਕ ਲਓ, ਰਹਿਤ ਰੱਖੋ, ਖਾਣਾ ਪੀਣਾ ਠੀਕ ਕਰ ਲਓ, ਮੇਰੇ ਇਸ਼ਾਰੇ ਨੂੰ ਸਮਝ ਲਓ। ਖਾਣੇ ਪੀਣੇ ਤੋਂ ਮਤਲਬ ਤੁਸੀਂ ਜਾਣਦੇ ਹੀ ਹੈ ਕਿ ਵਿਆਖਿਆ ਕਰਨੀ ਪਊਗੀ ਮੈਨੂੰ। ਖਾਣਾ ਪੀਣਾ ਠੀਕ ਕਰ ਲਓ ਆਪਣਾ, ਪੈਸੇ ਕਿਸੇ ਦੇ ਲੈ ਕੇ ਨਾ ਮਾਰੋ, ਬਾਰ ਬਾਰ ਜੂਨਾ ਚਾਉਣਾ, ਬਾਰ ਬਾਰ ਜੰਮਣਾ ਮਰਨਾ, ਇਹਨਾਂ ਚੱਕਰਾਂ 'ਚੋਂ ਨਿਕਲੋ ਬਾਹਰ, ਅਤੇ ਗੁਰੂ ਦੇ ਚਰਨਾਂ 'ਚ ਜਾ ਕੇ ਸੱਚਖੰਡ ਸਦੀ ਵੀ ਨਿਵਾਸ ਪ੍ਰਾਪਤ ਕਰੋ। ਸੱਚਖੰਡ ਆਹ ਵੀ ਹੁਣ ਸਾਧ ਸੰਗਤ ਸੱਚਖੰਡ ਹੀ ਹੈ, ਸੱਚਖੰਡ 'ਚ ਬੈਠੇ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਗੁਰੂ ਵਾਲੇ ਬਣ ਕੇ ਹਮੇਸ਼ਾ ਲਈ ਤਰੀਏ। ਸਤਿਗੁਰੂ ਮਿਹਰ ਭਰਿਆ ਹੱਥ ਰੱਖਣ। ਇਹ ਹੈ ਕਿ ਸਤਿਗੁਰਾਂ ਨੇ ਆਪਣੇ ਤੋਂ ਅੱਜ ਸੇਵਾ ਲਈ, ਇੱਥੋਂ ਦੀ ਬਹੁਤ ਧੰਨਵਾਦ ਹੈ ਸਾਰਿਆਂ ਦਾ, ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਇੱਥੋਂ ਦਾ ਕਥਾ ਵਾਸਤੇ ਸੋ ਉੱਦਮ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਪ੍ਰੇਰਣਾ। ਮਹਾਰਾਜ ਕਿਰਪਾ ਕਰਦੇ ਨੇ ਪਿੱਛੋਂ ਲੈ ਕੇ ਕਥਾ, ਦੋ ਦੋ ਦਿਨ, ਤਿੰਨ ਤਿੰਨ ਦਿਨ, ਇੱਕ ਇੱਕ ਦਿਨ ਕਥਾ ਹੁੰਦੀ ਤੁਰੀ ਆ ਰਹੇ, ਬਸ ਇੰਨਾ ਮੇਲ ਮਿਲਾਪ ਆਪਣਾ ਬਹੁਤ ਹੁੰਦਾ। ਬਾਕੀ ਤੁਸੀਂ ਟੀਵੀ 'ਤੇ ਦੇਖ ਹੀ ਜਾ ਰਹੇ ਹੋ ਕਥਾ, ਰੇਡੀਓ ਅੰਮ੍ਰਿਤ ਬਾਣੀ 'ਤੇ ਰਾਤ ਨੂੰ 8 ਤੋਂ 9 ਤੱਕ ਤੁਸੀਂ ਕਥਾ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਸ਼ਰਵਣ ਕਰ ਹੀ ਰਹੇ ਹੋ, ਤੁਹਾਡੇ ਲਈ ਭਰੀ ਆ ਉਹ। ਨਹੀਂ ਤਾਂ ਸੀਡੀਆਂ ਮੰਗਾ ਕੇ ਕਥਾ ਸੁਣੋ, ਨਹੀਂ ਤਾਂ gurbaniupadesh.org gurbaniupadesh.org 'ਤੇ ਚਲੇ ਜਾਓ, ਉੱਥੇ ਸਾਰੀ ਕਥਾ ਡਾਊਨਲੋਡ ਵੀ ਕਰ ਸਕਦੇ ਹੋ। gurmat.com, vaheguru.com, sikhnet, ਕੋਈ ਵੀ ਸਾਈਟ ਖੋਲ੍ਹ ਲਓ, ਹਰ ਸਾਈਟ 'ਤੇ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਪਾਈ ਹੋਈ ਹੈ ਸਭਨਾਂ ਨੇ। ਕਾਹਦੇ ਲਈ? ਬਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੁਣੋ ਪਹਿਲਾਂ ਤਾਂ। ਮਹਾਰਾਜ ਕੀ ਕਹਿੰਦੇ ਨੇ? ਸੁਣਿਆ ਇਹ ਮੰਨਿਆ ਆਉਂਦਾ। ਤੁਸੀਂ ਕਹਿੰਦੇ ਹੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੁਣਿਆ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਮੰਨਦੇ ਹਾਂ? ਜਦ ਤੁਸੀਂ ਸੁਣਿਆ ਹੀ ਨਹੀਂ, ਤੁਸੀਂ ਮੰਨ ਕਿੱਥੋਂ ਲਿਆ? ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਸੁਣੋ ਤਾਂ ਸਹੀ, ਅਰਥਾਂ ਸਮੇਤ ਬਾਣੀ ਪੜ੍ਹੋ। ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਸਾਰੀ ਕਥਾ ਸੁਣ ਲਈ, ਜਦੋਂ ਉਹਨਾਂ ਦਾ ਫੋਨ ਆਉਂਦਾ ਮੈਨੂੰ ਪਤਾ ਹੁੰਦਾ, ਮੈਨੂੰ ਹਰ ਇੱਕ ਬੰਦਾ ਫੋਨ 'ਤੇ ਪ੍ਰਸ਼ਨ ਕਰਦਾ ਆ ਕਿੱਦਾਂ ਆਓ ਕਿੱਦਾਂ, ਫੋਨ ਆਉਂਦਾ ਗਿਆਨੀ ਜੀ ਬਸ ਫਤਿਹ ਬੁਲਾਉਣ ਨੂੰ ਫੋਨ ਕੀਤਾ, ਕੁਸ਼ਚਨ ਤਾਂ ਹੁਣ ਕੋਈ ਨਹੀਂ। ਕਿਉਂ? ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਜਦ ਦੀ ਕਥਾ ਸੁਣੀ ਹੈ ਕੋਈ ਕੁਸ਼ਚਨ ਰਿਹਾ ਹੀ ਨਹੀਂ ਹੈ। ਉਹ ਭਾਈ ਗੁਰੂ ਗ੍ਰੰਥ ਸਾਹਿਬ ਦੀ ਕਥਾ ਸਾਰਾ ਕੁਸ਼ਚਨ ਖਤਮ ਕਰ ਦਿੰਦੀ ਹੈ, ਅੰਦਰੋਂ ਫੁਰਨੇ ਬੰਦ ਹੋ ਜਾਂਦੇ ਨੇ, ਕੇਵਲ ਨਾਮ ਦਾ ਫੁਰਨਾ ਬਣ ਜਾਂਦਾ। ਬੜੇ ਲੋਕ ਹੁਣ ਮੈਨੂੰ ਕਹਿੰਦੇ, ਗਿਆਨੀ ਜੀ ਅਸੀਂ ਤਾਂ ਬੜੀ ਗਲਤੀ ਕੀਤੀ, ਤਾਂ ਮਾਇਆ ਦੇ ਮਗਰ ਹੀ ਲੱਗ ਰਹੇ, ਦੇ ਕਮਾ ਚੱਲ ਕਮਾ, ਕੀ ਫਾਇਦਾ ਹੋਇਆ? ਨਿਆਣੇ ਸੁਧਰ ਗਏ ਫਿਰ ਤੁਹਾਡੇ? ਉਹ ਪੈਸਿਆਂ ਨਾਲ ਕਿਤੇ ਸਿੱਖੀ ਮਿਲ ਗਈ ਤੁਹਾਨੂੰ? ਮੰਗ ਮੰਗ ਕੇ ਮਹਾਰਾਜ ਤੋਂ ਮਾਇਆ ਪੱਕੇ ਹੋ ਜਾਈਏ, ਉਹ ਪੱਕੇ ਹੋ ਕੇ ਕਿੰਨੀ ਦੇਰ ਰਹੋਗੇ? ਫਿਰ ਵੀ ਤਾਂ ਮਰਨਾ ਤਾਂ ਹੈ ਨਾ ਅਖੀਰ ਨੂੰ। ਮੈਨੂੰ ਵੀ ਕਹਿੰਦੇ ਲੋਕ, ਪੱਕਾ ਹੋ ਜਾ, ਮੈਂ ਜਿੱਥੇ ਮਰਜ਼ੀ ਹੋ ਸਕਦਾ ਮੈਂ ਉੱਥੇ ਹੀ ਪੱਕਾ ਠੀਕ ਹੈ ਇੰਡੀਆ 'ਚ, ਕਿਉਂਕਿ ਮੈਂ ਤਾਂ ਥਾਂ ਥਾਂ ਵਿਚਰ ਕੇ ਪ੍ਰਚਾਰ ਕਰਨਾ, ਮੈਂ ਪੱਕੇ ਹੋਣ ਨਾਲ ਨਹੀਂ ਭਰੋਸਾ। ਪੱਕਾ ਹੋਣਾ ਤਾਂ ਵਾਹਿਗੁਰੂ ਸੱਚਖੰਡ 'ਚ ਪੱਕਾ ਕਰ ਲਏ, ਬਸ ਸੱਚਖੰਡ ਦਾ ਗ੍ਰੀਨ ਕਾਰਡ ਮਿਲ ਜੇ, ਉੱਥੋਂ ਦੀ ਸਿਟੀਜ਼ਨਸ਼ਿਪ ਮਿਲ ਜੇ, ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਪੱਕੇ ਹੋਵੋ ਜੇ ਹੋਣਾ, ਤਾਂ ਇੱਥੇ ਪੱਕੇ ਹੋ ਕੇ ਤੁਸੀਂ ਕੀ ਕਰੋਗੇ? ਕੱਲ੍ਹ ਨੂੰ ਸਵਾਸ ਨਿਕਲ ਜਾਣ ਫਿਰ ਕੱਚੇ, ਕੱਲ੍ਹ ਨੂੰ ਕਿਸੇ ਜੂਨੀ 'ਚ ਪੈ ਗਏ ਫਿਰ ਕੱਚੇ। ਇਸ ਕਰਕੇ ਵਾਹਿਗੁਰੂ ਦੇ ਨਾਲ ਜੁੜੀਏ, ਸਿੱਖੀ ਕਮਾਈਏ। ਇੰਨੀਆਂ ਹੀ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ। ਗੁਰੂ ਸਾਹਿਬ ਦਾ ਧੰਨਵਾਦ, ਦਸਵੇਂ ਪਾਤਸ਼ਾਹ ਦਾ ਧੰਨਵਾਦ, ਮਾਤਾ ਸਾਹਿਬ ਕੌਰ ਦਾ ਧੰਨਵਾਦ ਹੈ, ਅੱਠਵੇਂ ਪਾਤਸ਼ਾਹ ਦਾ ਧੰਨਵਾਦ ਜਿਹੜੇ ਸਿਰ 'ਤੇ ਛਿੱਟੀ ਰੱਖ ਕੇ ਕਥਾ ਕਰਾਉਂਦੇ ਗਰੀਬਾਂ ਤੋਂ, ਸੱਤਵੇਂ ਪਾਤਸ਼ਾਹ ਮਿਹਰ ਕਰਦੇ ਹੈ, ਸਾਰਿਆਂ ਸਰੂਪਾਂ ਦਾ, ਸਾਰੀ ਸੰਗਤ ਦਾ, ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ। ਪਿਆਰ ਸਤਿਕਾਰ ਨਾਲ ਸਭਨਾਂ ਨੇ ਕਥਾ ਸੁਣੀ ਹੈ। ਆਓ ਜਰਾ ਹੁਣ ਮੂਲ ਖਜ਼ਾਨਾ ਜਪ ਲਈਏ। ਨਾਮ ਅਸਲ ਚੀਜ਼ ਤਾਂ ਨਾਮ ਹੀ ਹੈ, ਨਾਮ ਜਪਣ ਨਾਲ ਹੀ ਸਭ ਕੁਛ ਮਿਲਣਾ ਹੈ। ਵਾਹਿਗੁਰੂ ਸਾਨੂੰ ਨਾਮ ਦੇ ਖਜ਼ਾਨੇ ਬਖਸ਼ੇ, ਬਸ ਇਹੀ ਅਰਦਾਸ ਕਰੋ। ਚਾਰ ਵਾਰੀ ਦਾਸ ਬੋਲੇਗਾ, ਚਾਰ ਵਾਰੀ ਫਿਰ ਤੁਸੀਂ ਬੋਲਣਾ। ਵਾਹਿਗੁਰੂ 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 ਧੰਨ ਵਾਹਿਗੁਰੂ
ਵਾਹ।
ਸਾਧ ਸੰਗਤ ਪਿਆਰ ਸਤਿਕਾਰ ਆਨੰਦ ਸਾਹਿਬ ਦਾ ਪਾਠ ਕਰੀਏ। ਬਹੁਤ ਖੁਸ਼ੀ ਹੋਈ ਹੈ, ਇੰਨੀ ਆਵਾਜ਼ ਕਿਤੇ ਕੋਈ ਘੱਟ ਹੀ ਬੋਲਦੀ ਸੰਗਤ। ਇਟਲੀ ਵਿੱਚ, ਗ੍ਰੀਸ, ਸਪੇਨ ਅਤੇ ਸੰਗਤ ਨੇ ਉੱਥੇ ਬਹੁਤ ਉੱਚੀ ਵਾਹਿਗੁਰੂ ਮੰਤਰ ਦਾ ਅਭਿਆਸ ਕੀਤਾ। ਉਦੋਂ ਬਾਅਦ ਇੱਥੇ ਤੁਹਾਡੇ ਕੋਲ ਸੁਣੀ ਆਵਾਜ਼ ਬੜੀ ਵਧੀਆ ਬੋਲੇ, ਤੁਸੀਂ ਬਹੁਤ ਪਿਆਰ ਦੇ ਨਾਲ ਬੋਲੇ ਹੋ, ਬੜਾ ਆਨੰਦ ਆ ਰਿਹਾ ਸੀ। ਪਰ ਸਮੇਂ ਦੀ ਵੀ ਕਦਰ ਕਰਨੀ ਚਾਹੀਦੀ ਹੈ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ। ਆਓ ਆਨੰਦ ਸਾਹਿਬ ਦਾ ਪਾਠ ਕਰੀਏ। ਸਤਿਗੁਰੂ ਬਖਸ਼ਿਸ਼ ਕਰਨ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤੰਗ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਹਰ ਨਾਲ ਰਹੁ ਤੂੰ ਮਨ, ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਸ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਪਾਗੈ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਬਸ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੱਚੀ ਬਾਣੀ ਸੰਤ ਸਾਜਨ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।